Singapur, Nirpal, Nirvair, Akal Murit, Ajuni, Sabhan, Guru Prasad, Jap, Ad Sach, Juad Sach, Happy Sach, Nanak Hosi, P. Sach. Chakra Chihan Ar Barn Jati Ar Pat Nihinde Roop Rang Ar Rekh Pekh Buka Ar Sakt Ke Achal Murtan Pah Prakas Mit Toj Ke Hijjai Kut Indra Indraan Sahasa Han Ganijjai Tir Pahun Mihip Sur Nar Asuro Net Net Bantirn Kehet Tvai Sarv Naam Kathai Kavan Karma naam varna smat Tir pavun mihi sur narasur Net net bantirn kahet Tvai sarv naam kathai kavan Karma naam varna smat Chatra chakra varti chitra chakra pute Sujambhav subhang sarvada sarv jubte Nugalam pranasi dayalam sarupe Adanga sangaya pangang pute Chatra Chakravarti Chatra Chakrapute Suyambhav Suvam Sarvada Sarvajukte Nukalam Purnasi Dayalam Sarupe Sadam Sangay Apangam Vibhute Jyotiru Paharyap Guru Nanam Kahayao Tante Angad Pahyo Tat Sim Tat Milayo Angad Kripat Haryamar Satgur Thirkiyo Amridas Amrit Chatra Guru Ramendiyam Ram Das Darshan Parse, Kamathrayam with the Banmoth, Pan Praman Puru Kuri Arjan Pikonam. Prabhda Tavdatar Puru Jachki Kisarna Miladan Santane and Jailag Pavitarnam. Vint Karumur Dasunu Jetakru Pave Deo Darsman Chao Pakutwe Mantarawe. Baluchiragan Harmes of Kaludri Knam Taram. Prutusagal Harpon Majanan Gur Padram. Bulucharagan Dharman Sab Kaludri Yiknam Tarum Prutusagal Her Pavanme Janan Gur Parvam Kahambud Pravtu Chumari Barnasuke Bemajatihari Hamnasak Karsip Tamari Yapli Hutum Kasasudhari Buku Chira Shastra Khate Pingirn Charjae Andalakhevagl Varno Sune Sukotral Guru Seviyan said, Suhai, Darshan Parse Guru Kajanumar Dukhjai, who has it to some of the Nuriyar Sukur Sukatye, to detest Jay Patsa Manchin Janam Dikatye, Sajin Sacha Patsa, who Sirsa Hande Sah, Sis Paspetia, so he has of Nanda Vinsah. Sajjana Sacha Patsa Sirsa Hane Sa Jis Paas Baithiya Sohiye Savananda Vesa
Vaheguru Sahib Jiyo Tadasri Mahalla Panjava Tum Date Thakur Pratapalak नायक खासम हमारे नेवख नेवख तुम ही व्रत पाल हो हम बारक तुमरे तारे तुम दाते ठाकुर व्रत पालक नायक खासम हमारे नेमख नेमख तुम ही व्रत पालो हम बारक तुमरे तारे जे बायक कवन गुण कहिया बेसमार बेअंत स्वामी तेरो अंत न किन्ही लहिया रहाओ कोट परात हमारे खंडो अनक विधि समझाओ हम अज्ञान अलफ मत थोरी तुम अपना विरद रखाओ तुमरी शरण तुम्हारी आशा तुम ही सजन सहेले राखो राखन हार दयाला नानक करके गोले तुमरी सरन तुम्हारी आसा तुम ही सजन सहेले राखो राखन हार दयाला नानक करके गोले। वाहिगुरु जी का खालसा वाहिगुरु जी की फतेह। तनासरी महला पंजवा तुम दाते ठाकुर व्रत पालक नायक खासम हमारे निमख निमख तुम ही व्रत पालो हम बारक तुमरे तारे।
वाहिगुरु जी का खालसा वाहिगुरु जी की फतेह। परम सत्कार योग गुरु खालसा सात संग जी, अज शुभ दिहाड़ा निर्मल तो निर्मल सुचिया तो सुचा निर्मल 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 सूचो सूचा अंत ना अंता सदा बेअंता उस वाहिगुरु परमेश्वर अंतर्जामी जो निर्मल संसार विच कहे जाते हैं। गंगा का जल भी निर्मल कहा जाता है, देवते भी पुन्ना करके और ब्रह्मा विष्णु आदिक उन्हों तो भी सारे तो यह निर्मल वस्तु जड़िया हैं कही जान सार तो ही वाहिगुरु परमेश्वर निर्मल निर्मल निर्मल। तो उस ने वाहिगुरु परमेश्वर ने सूचो सूचा सूचो सूचा आप गुरु नानक साहेब स्वरूप इस संसार के कलयुगी जीवन के उधार वास्ते धारण किया है। जिस वेले होर कोई देवी देवता इस कलयुग के जीवन के उदाहरण वास्ते समर्थ नहीं सी, क्योंकि देवी देवते भी उन्होंने पहला श्रद्धा होवे फिर उन्होंने अपनिया उन्होंने उपदेश कोई सुने तो ना सुने तो नाराज हो जाना या श्राफ दे देना, इस तरह के उन्होंने विचार होया करते सन। पर इतने हूँ आप वाहिगुरु परमेश्वर अंतर्जामी ने चाहे कोई अधिकारी है या नहीं है उन्होंने अधिकारी भी बना देना वाहिगुरु परमेश्वर का, आप ही श्रद्धा दे के ऐसा कौतुक करना कि जड़ा उसकी कियां अपन करामातों का शक्तियों का माण तो वो अटके हुए सी। जिस तरह मुल्तान के पीर सिद्ध लोग ये सारे होर भी इतों तक के देवी देवते दैंत भी जड़े सी कोई ऐसे सराफा करके बने हुए उन्होंने सारे के उधार वास्ते आप वाहिगुरु परमेश्वर अंतर्जामी ने, क्योंकि सारी सृष्टि उन्हों की है ये परम पवित्र गुरु स्वरूप धारण किया। सो अज के दिहाड़े कत्तक की पूर्णमाशी श्री ननकाणा साहब जिसका नाम राय भोए दी तलवंडी राय भोए सी वो ना करके सी, पर फिर उसने कहा भी गुरु नानक साहब जी के नाम से ही प्रसिद्ध होगा और गुरु नानक साहब जी के नाम से ही उसने सरोवर बनाया उत्थे। तो उ बहुत श्रद्धालु प्रेमी सतगुरु साहब जी की सिक्ख्या लैके सतगुरु साहब जी की तो सिक्ख्या लैके वाहगुरु परमेश्वर की भगती दे विच जुड़िया। इस तरह ही वाहगुरु परमेश्वर अंतरजामी जो अपने बाबा कालू जी बाबा तृप्ता जी दे ग्रह विखे ये शुभ स्वरूप धारण किया। ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਨੇ ਸੰਸਾਰ ਦੇ ਵਿੱਚ ਗੁਰੂ ਤਾਂ ਬਹੁਤ ਸਦਾਉਂਦੇ ਸੀ, ਚੇਲੇ ਵੀ ਬਹੁਤ ਸੀ ਸੰਸਾਰ ਦੇ ਵਿੱਚ, ਇਸ ਤਰ੍ਹਾਂ ਸਾਧਕ ਸਿੱਧ ਗੁਰੂ ਬਹੁਤ ਚੇਲੇ। ਖੋਜਤ ਫਿਰੈ ਪੁਰਮਾਣੇ, ਮੰਗੈ ਨਾਮ ਪਾਏ ਭਿਖਿਆ ਤੇਰੇ ਦਰਸ਼ਨ ਕਹੋ ਪੁਰਬਾਣੇ। ਪਰ ਵਾਹਿਗੁਰੂ ਪਰਮੇਸ਼ਰ ਜੋ ਨਿਰਗੁਣ ਆਪ ਸਰਗੁਣ ਪਿਓਹੀ ਸਰਵ ਕਲਾ ਕਰੋਟ ਬ੍ਰਹਮਣ ਕੋ ਠਾਕੁਰ ਸਵਾਮੀ, ਉਹਦੇ ਉਹਨਾਂ ਨੂੰ ਦਰਸ਼ਨ ਦਿਦਾਰੇ ਤੇ ਉਹ ਨਾਮ ਨਹੀਂ ਸੀ ਉਹਨਾਂ ਕੋਲ, ਇਸ ਕਰਕੇ ਉਹਨਾਂ ਨੂੰ ਪੂਰਨ ਸ਼ਾਂਤੀ ਪੂਰਨ ਗਿਆਨ ਇਹ ਨਹੀਂ ਸੀ। ਤੇ ਹਉਮੈ ਦੇ ਅੰਦਰ ਹੀ ਸ਼ਕਤੀਆਂ ਦਸੀਆਂ, ਪਰ ਉਹ ਹਉਮੈ ਦੇ ਅੰਦਰ ਹੀ ਜਿਹੜਾ ਸ਼ੁੱਧ ਸਰੂਪ ਹੈ ਉਸਦੇ ਵਿੱਚ ਲਿਵਲੀਨਤਾ ਹੋਣੀ, ਉਸਨੂੰ ਸਰਵ ਕਲਾ ਸਮਰੱਥ ਨਿਸ਼ਚੇ ਡੰਡੋਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ, ਉਸਦਾ ਪੂਰਾ ਵਿਚਾਰ ਗਿਆਨ ਨਾ ਹੋਣੇ ਕਰਕੇ ਉਹ ਉਹਨਾਂ ਚੀਜ਼ਾਂ ਦੇ ਵਿੱਚ ਹੀ ਉਲਝੇ ਪਏ ਸਨ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਨੇ ਇਹ ਵਿਚਾਰ ਕੇ ਵੀ ਉਹਨਾਂ ਨੇ ਵੀ ਇਹ ਕਿਸੇ ਨੂੰ ਸ਼ਕਤੀਆਂ ਦਾ ਮਾਣ ਹੈ, ਕੋਈ ਕਹਿੰਦਾ ਮੈਂ ਗੁਰੂ ਹੈ, ਅਤੇ ਉਹ ਸਭ ਦੂਰ ਕਰਕੇ ਇੱਕ ਸਰੂਪ ਦੇ ਵਿੱਚ ਹੀ ਹਮੇਸ਼ਾ ਲਈ ਜਿੱਥੇ ਕੋਈ ਹੰਗਤਾ ਮਮਤਾ ਹੈ ਨਹੀਂ ਇਹ ਸਰੂਪ ਫਿਰ ਧਾਰਨ ਕੀਤਾ। ਔਰ ਸਤਿਗੁਰੂ ਸਾਹਿਬ ਜੀ ਨੇ ਆਪ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਨੇ ਕਿਹਾ ਵੀ ਮੈਂ ਤਾਂ ਪਾਰ ਬ੍ਰਹਮ ਪਰਮੇਸ਼ਰ ਹਾਂ ਅਤੇ ਤੁਸੀਂ ਗੁਰ ਪਰਮੇਸ਼ਰ ਹੋ। ਸੋ ਗੁਰੂ ਪਦਵੀ ਜਿਹੜੀ ਹੈ ਤੁਰੋਂ ਉਹ ਵਾਹਿਗੁਰੂ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਹੀ ਬਖਸ਼ਣਾ ਕੀਤੀ। ਅਤੇ ਉਹ ਗੁਰ ਪਰਮੇਸ਼ਰ ਇੱਕ ਹੈ ਸਭ ਮੇਂ ਰਹਿ ਸਮਾਏ, ਅਤੇ ਆਪ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਨੂੰ ਕਿਹਾ ਵੀ ਉਹੀ ਸਾਡਾ ਗੁਰੂ ਹੈ। ਨਹੀਂ ਤਾਂ ਇਸ ਸੰਸਾਰ ਦੇ ਵਿੱਚ ਸਿੱਧ ਸਾਧਕ ਹੋਰ ਪੀਰ ਪੈਗੰਬਰ ਉਹ ਆਪਣੇ ਆਪ ਨੂੰ ਕੋਈ ਪੀਰ ਕੋਈ ਪੈਗੰਬਰ ਕੋਈ ਗੁਰੂ ਚੇਲੇ ਬਹੁਤ ਸਦਾਉਂਦੇ ਸਨ ਸੰਸਾਰ ਦੇ ਅੰਦਰ, ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪ ਨੇ ਆਪਣੇ ਆਪ ਨੂੰ ਕਿਹਾ ਵੀ ਕਹਿੰਦੇ ਸਾਡਾ ਗੁਰੂ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਅਸੀਂ ਤਾਂ ਉਸ ਤੋਂ ਉਪਦੇਸ਼ ਲਿਆ ਹੈ, ਉਸਦੀ ਸਿੱਖਿਆ ਹੈ, ਅਤੇ ਉਹੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾਂ ਨੂੰ। ਨਹੀਂ ਤਾਂ ਜਿੰਨੇ ਗੁਰੂ ਚੇਲੇ ਸੀ ਆਪਣੇ, ਕੋਈ ਵੱਡੇ ਦੇਵੀ ਦੇਵਤਿਆਂ ਨੇ, ਕੋਈ ਵਿਸ਼ਨੂੰ ਨੇ, ਕੋਈ ਗਣੇਸ਼ ਦੇ, ਕੋਈ ਇਹ ਸਾਰੇ ਉਹਨਾਂ ਦੇ ਵੀ ਉਹ ਸਾਡੇ ਵੱਡੇ ਨੇ, ਉਹਨਾਂ ਨੂੰ ਪਾਰ ਬ੍ਰਹਮ ਸਮਝਦੇ ਸਨ। ਇਹ ਨਹੀਂ ਵੀ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸੀ ਉਹਨਾਂ ਨੇ ਵੀ ਆਪਾਂ ਆਪਣੇ ਮਤ ਮਤਾਂਤਰਾਂ ਦੀ ਹੀ ਮਹਾਨਤਾ ਸੰਸਾਰ ਦੇ ਵਿੱਚ ਜਣਾਈ ਵੀ ਅਸੀਂ ਇਸ ਤਰ੍ਹਾਂ ਹੈ, ਸਾਡਾ ਇਸ ਤਰ੍ਹਾਂ ਹੈ ਪੀਰ ਪੈਗੰਬਰ। ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਵੀ ਉਹ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਨਾਮ ਜਪਣ ਵਾਲੇ ਹਨ, ਭਗਤੀ ਕਰਨ ਵਾਲੇ ਹਨ, ਉਹਨਾਂ ਦੇ ਵੀ ਅਸੀਂ ਦਾਸਾਂ ਦੇ ਦਾਸ ਹਾਂ। ਬਲਕਿ ਇੱਥੋਂ ਤੱਕ ਕਿਹਾ ਹਾਂ ਕੁਰਬਾਨੇ ਜਾਊਂ ਮਿਹਰਬਾਨਾ, ਹਾਂ ਕੁਰਬਾਨੇ ਜਾਊਂ, ਹਾਂ ਕੁਰਬਾਨੇ ਜਾਊਂ ਤਿਨਾ ਕਿ ਲੈਣ ਜੋ ਤੇਰਾ ਨਾਮ, ਲੈਣ ਜੋ ਤੇਰਾ ਨਾਮ ਤਿਨਾ ਕਿ ਹਾਂ ਸਤ ਕੁਰਬਾਨੇ ਜਾ। ਇਹ ਸਾਰੇ ਹੀ ਦਸੋ ਸਰੂਪਾਂ ਦੇ ਵਿੱਚ ਮੁਕੋ ਕੀਜੇ ਦਾਸ ਦਾਸ ਦਾਸਨ ਕੋ ਹਰਦੈ ਧਾਰ ਜਗਨਨਾਥਾ, ਹਮ ਅੰਦਲੇ ਗਿਆਨਹੀਨ ਗਿਆਨੀ ਕਿਉਂ ਚਾਲੇ ਮਾਰਗ ਪੰਥਾ, ਹਮ ਅੰਦਲੇ ਕੋ ਗੁਰ ਅੰਚਲ ਦੇਜੈ ਜਨ ਨਾਨਕ ਚਲੇ ਮਿਲਨ। ਇਹ ਉੱਤਮ ਬਖਤੇ ਦੁਆਰਾ ਸਤਿਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ, ਜਿਹੜਾ ਆਪਣੇ ਆਪ ਨੂੰ ਮਨ ਨੂੰ ਜਾਂ ਜੀਵ ਆਤਮਾ ਨੂੰ ਸਮਝਾਉਣਾ ਉਹਨੂੰ ਉੱਤਮ ਕਿਹਾ ਜਾਂਦਾ ਹੈ। ਮੱਧਮ ਜਿਹੜਾ ਪਿਆਰ ਦੇ ਨਾਲ ਹੋਵੇ, ਕਨਿਸ਼ਟ ਜਿਹੜਾ ਤਾੜ ਕੇ ਉਪਦੇਸ਼ ਦਿੱਤਾ ਜਾਵੇ, ਇਸ ਤਰ੍ਹਾਂ ਦੇ ਬਖਤੇ ਕਹੇ ਜਾਂਦੇ ਹਨ। ਉਹ ਫਿਰ ਸਤਿਗੁਰੂ ਸਾਹਿਬ ਜੀ ਨੇ ਵੀ ਕੋਈ ਆਪਣੇ ਆਪਣੇ ਮੰਤਰ ਦਿੰਦੇ ਹੈ, ਅਤੇ ਸਤਿਗੁਰੂ ਸਾਹਿਬ ਜੀ ਨੇ ਆਪ ਕਿਹਾ ਵੀ ਵਾਹਿਗੁਰੂ ਪਰਮੇਸ਼ਰ ਨੇ ਜੋ ਸਾਨੂੰ ਮੰਤਰ ਦਿੱਤਾ ਹੈ ਅਤੇ ਉਹ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰਗ ਗੁਰਪ੍ਰਸਾਦ। ਸਿੱਧਾਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ, ਤਾਂ ਸਤਿਗੁਰੂ ਸਾਹਿਬ ਜੀ ਨੇ ਕਿਹਾ ਸ਼ਬਦ ਗੁਰੂ ਸੁਰਤ ਤਿੰਨ ਚੇਲਾ ਹੈ। ਪਹਿਲਾਂ ਤਾਂ ਪਾਰ ਬ੍ਰਹਮ ਪਰਮੇਸ਼ਰ ਆਪ ਗੁਰੂ ਚੈਤਨ ਸਰੂਪ ਹੈ, ਪਰ ਜੋ ਉਸਨੇ ਉਪਦੇਸ਼ ਦਿੱਤਾ ਸਿੱਖਿਆ ਦਿੱਤੀ ਹੈ ਉਪਦੇਸ਼ ਦੇ ਨਾਲ ਹੀ ਅਗਿਆਨ ਦੂਰ ਹੋਣਾ ਹੈ,
ਜਿਹੜਾ ਅਗਿਆਨ ਨੂੰ ਦੂਰ ਕਰਕੇ ਪੰਜਾਂ ਹੀ ਕਾਮ ਪ੍ਰੋ ਲੋਭ ਮੋਹ ਹੰਕਾਰਾਂ ਨੂੰ ਮੇਟ ਦੇਵੇ, ਉਹ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਸ਼ਬਦ ਬਾਣੀ। ਇਸੇ ਕਰਕੇ ਫਿਰ ਹਮੇਸ਼ਾ ਲਈ ਦਸਵੇਂ ਸਰੂਪ ਦੇ ਅੰਦਰ ਪੰਜ ਪ੍ਰਵਾਨ ਪੰਜ ਪ੍ਰਧਾਨ ਉਹਨਾਂ ਨੂੰ ਪਰਮੇਸ਼ਰ ਗੁਰੂ ਸਰੂਪ ਗੁਰਬਾਣੀ ਸਰੂਪ ਸ਼ਬਦ ਸਰੂਪ ਦੇ ਤਾਬਿਆ ਖੜਾ ਕੇ ਕਿਹਾ ਵੀ ਤੁਸੀਂ ਇਹ ਅੱਗੇ ਸਿੱਖਿਆ ਦੇਣ ਦੀ ਸੇਵਾ ਕਰਨੀ ਹੈ, ਜਿਸ ਕਿਸੇ ਨੇ ਸਿੱਖ ਬਣਨਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਦਾ ਇਹ ਸਰੂਪ ਇਹ ਗੁਰੂ ਸਰੂਪ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਸਵੇ ਵਾਹਿਗੁਰੂ ਪਰਮੇਸ਼ਰ ਨੇ ਵੀ ਇਹਦੇ ਨਾਲ ਵੀ ਵਾਹਿਗੁਰੂ ਪਰਮੇਸ਼ਰ ਕਿਸੇ ਨੇ ਆਤਮਾ ਪਰਾਤਮਾ ਦੇ ਬਹੁਤ ਸ਼ਾਸਤਰਾਂ ਨੇ ਵੱਖੋ ਵੱਖਰੇ ਭੇਦ ਕਹੇ ਹੈ ਵੀ ਆਤਮਾ ਕੀ ਹੈ ਪਰਾਤਮਾ ਕੀ ਹੈ, ਤੇ ਸਤਿਗੁਰੂ ਸਾਹਿਬ ਜੀ ਨੇ ਵੀ ਉਹ ਵਾਹਿਗੁਰੂ ਜਿਹੜਾ ਇੱਕ ਹੈ ਅਤੇ ਸਾਰਿਆਂ ਦਾ ਹੀ ਉਹ ਪ੍ਰਕਾਸ਼ਕ ਹੈ, ਪ੍ਰਕਾਸ਼ ਸਰੂਪ ਹੈ, ਗਿਆਨ ਸਰੂਪ ਹੈ ਅਤੇ ਸਤ ਸਰੂਪ ਹੈ। ਇਹੀ ਵਿਸ਼ੇਸ਼ ਸਤਚਿਤ ਆਨੰਦ ਸਰੂਪ ਹੈ ਵਾਹਿਗੁਰੂ ਪਰਮੇਸ਼ਰ, ਅਤੇ ਕਰਤਾ ਪੁਰਖ ਹੈ ਉਹ ਸਾਰੀ ਸ੍ਰਿਸ਼ਟੀ ਦਾ। ਜੈਸੇ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਰਤਾ ਪੁਰਖ ਦੇ ਵਿਸ਼ੇਸ਼ ਵਿਚਾਰ ਫੁਰਮਾਉਂਦਿਆਂ ਹੋਇਆ ਗੋਣ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਭ ਕਰਤਾ ਸਭ ਭੁਗਤਾ ਰਹਾਓ, ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋ ਕਰਤਾ, ਓਪਤ ਕਰਤਾ ਪਰਲੋ ਪਰਲੋ ਕਰਤਾ, ਅਤੇ ਉਹ ਸਾਰਾ ਵਿਚਾਰ ਕਰਦਿਆਂ ਹੋਇਆ ਫਿਰ ਅਖੀਰ 'ਤੇ ਵੀ ਸਭ ਕੁਛ ਉਹ ਵਾਹਿਗੁਰੂ ਪਰਮੇਸ਼ਰ ਕਰਤਾ ਪੁਰਖ ਹੈ, ਨਿਰਗੁਣ ਕਰਤਾ ਸਰਗੁਣ ਕਰਤਾ, ਆਵਤ ਕਰਤਾ ਜਾਤ ਵੀ ਕਰਤਾ, ਵਕਤੋ ਕਰਤਾ ਬੂਝਤ ਕਰਤਾ, ਆਵਤ ਕਰਤਾ ਜਾਤ ਵੀ ਕਰਤਾ, ਨਿਰਗੁਣ ਕਰਤਾ ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ। ਇਹ ਕਰਤਾ ਪੁਰਖ ਦੇ ਸਿਫਤ ਸਲਾਘਾ, ਉਸਦਾ ਨਿਰਣਾ, ਉਸਦੇ ਲਕਸ਼ਣ ਉਹ ਆਪ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਗੁਰਬਾਣੀ ਦੇ ਅੰਦਰ ਗੁਰੂ ਸਰੂਪ ਦੇ ਅੰਦਰ ਵੀ ਵਿਸਥਾਰ ਪੂਰਵਕ ਕਹੇ ਹਨ। ਇਸ ਤਰ੍ਹਾਂ ਹੀ ਇਹ ਸੱਤ ਦੇ ਆਦਿ ਸੱਚ ਜੁਗਾਦ ਸੱਚ ਉਹ ਅਸ਼ਵਦੀ ਦੇ ਵਿੱਚ ਸੁਖਮਨੀ ਸਾਹਿਬ ਦੇ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ, ਉਹਦੇ ਵਿੱਚ ਸਾਰੇ ਹੀ ਸੱਚ ਸਰੂਪ ਦੇ ਕਹਿ ਉਹ ਆਪ ਸਤਿਗੁਰੂ ਮਹਾਰਾਜ ਜੀ ਨੇ ਫਿਰ ਵੀ ਸਾਡੇ ਜੀਵਾਂ ਦੇ ਉਧਾਰ ਵਾਸਤੇ ਸਾਡੇ 'ਚ ਰਾਗ ਦੁਆਸ਼ ਬਣੀ ਰਹਿੰਦੀ ਹੈ, ਅਸਮਰੱਥਾ ਬਣੀ ਰਹਿੰਦੀ ਹੈ, ਹਉਮੈ ਬਣੀ ਰਹਿੰਦੀ ਹੈ, ਅਤੇ ਸਾਰਿਆਂ ਨੂੰ ਈਰਖਾ ਦੁਆਸ਼ ਉਹ ਵੀ ਵਾਹਿਗੁਰੂ ਨਿਰਵੈਰ ਹੈ। ਜਦੋਂ ਉਸਦਾ ਜਾਪ ਕਰਾਂਗੇ ਐਸੀ ਗੁਰਬਾਣੀ ਦੇ ਨਿਰਣੇ ਅਨੁਸਾਰ ਤਾਂ ਅਸੀਂ ਵੀ ਨਿਰਵੈਰ ਹੋ ਜਾਵਾਂਗੇ, ਨਿਰਭਉ ਵੀ ਹੋ ਜਾਵਾਂਗੇ, ਅਕਾਲ ਮੂਰਤ ਵੀ ਹੋ ਜਾਵਾਂਗੇ। ਪਰ ਇਹ ਖਿਆਲ ਰੱਖਿਓ ਵੀ ਜਿਹੜਾ ਹੈ ਗੁਰਪ੍ਰਸਾਦ, ਗੁਰੂ ਉਹੀ ਹੈ, ਅਕਾਲ ਪੁਰਖ ਹੈ, ਉਹਦਾ ਸਰੂਪ ਵੀ ਇਹੀ ਹੈ, ਅਤੇ ਉਹ ਸਭ ਥਾਂ ਦੇ ਵਿੱਚ ਹੀ ਵਿਆਪਕ ਸਰੂਪ ਹੈ, ਸਰਬ ਕਲਾ ਸਮਰੱਥ ਹੈ, ਅਤੇ ਜੀਵ ਆਤਮਾ ਨੂੰ ਉਸਦੀ ਸ਼ਰਨ ਦੇ ਵਿੱਚ ਪਾ ਕੇ ਜੀਵ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਵੀ ਉਹੀ ਕਰਨ ਵਾਲਾ ਹੈ, ਉਸਦੀ ਸੱਤਾ ਨਾਲ ਹੀ ਅਸੀਂ ਸਭ ਕੁਛ ਕਰਦੇ ਹਾਂ, ਉਸੇ ਨੇ ਸਥੂਲ ਸਰੀਰ ਦਿੱਤਾ ਹੈ, ਸੂਖਮ ਸਰੀਰ ਦਿੱਤਾ ਹੈ, ਉਸੇ ਨੇ ਹੀ ਇਹ ਸਭ ਕੁਛ ਰਚਨਾ ਵਾਹਿਗੁਰੂ ਬਣਾਈ ਹੈ। ਇਉਂ ਅਭੇਦਤਾ ਹੀ ਕਰਕੇ ਉਸਦਾ ਜਿਹੜਾ ਸਿਮਰਨ ਕਰਾਂਗੇ, ਜਿਵੇਂ ਜਿਵੇਂ ਹਉਮੈ ਦੂਰ ਹੋਊਗੀ ਉਸ ਤਰ੍ਹਾਂ ਹੀ ਵੀ ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿਸ ਮਨ ਉਪਜ, ਸ਼ਾਂਤੀ ਸਹਿਜ ਉਸਦੀ ਵਿਚਾਰ ਸੂਝ ਸਮਝ ਅਤੇ ਰਹਿਸ ਉਸਦੀ ਜਿਹੜੀ ਆਨੰਦਮੈ ਮਸਤੀ ਹੈ ਲਿਵ ਹੈ।
ਉਹ ਪ੍ਰਗਟ ਹੋਣਗੇ ਵਾਹਿਗੁਰੂ ਜੀ। ਫਿਰ ਵੀ ਇਹ ਸੰਸਾਰ ਜਿਹੜਾ ਦੇਵੀ ਦੇਵਤਿਆਂ ਪੀਰਾਂ ਪੈਗੰਬਰਾਂ ਮਗਰ ਲੱਗਿਆ ਹੋਇਆ ਆਪਣੀਆਂ ਇੱਛਾ ਪੂਰੀਆਂ ਕਰਨ ਵਾਸਤੇ, ਅਤੇ ਨਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਵੀ ਉਹਦਾ ਸੇਵਨ ਕਰੋ, ਉਹਦੀ ਭਗਤੀ ਕਰੋ, ਉਹਦੀ ਸ਼ਰਨ ਲਓ। ਉਸਨੇ ਜੈਸਾ ਸਰੂਪ ਇਹ ਮਨੁੱਖ ਦਾ ਬਣਾਇਆ ਹੈ ਸਾਬਤ ਸੂਰਤ ਉਸ ਵਿੱਚ ਰਹੋ। ਜਿਵੇਂ ਸਿੱਧਾ ਨਾਲ ਵਿਚਾਰ ਕਰਦੇ ਹੋਏ ਵੀ ਸਤਿਗੁਰੂ ਸਾਹਿਬ ਨੇ ਫਿਰ ਕਿਹਾ ਵੀ ਉਹ ਸ਼ਬਦ ਗੁਰੂ ਸੁਰਤ ਤਨ ਚੇਲਾ, ਜੋ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ, ਸ਼ਬਦ ਹੈ, ਉਸ ਤੋਂ ਵੀ ਸ਼ਬਦ ਤੋਂ ਹੀ ਅੱਗੇ ਨਾਮ ਤੋਂ ਹੀ, ਕਿਸੇ ਦਾ ਵੀ ਕੋਈ ਨਾਮ ਹੈ ਉਸਦੇ ਨਾਮ ਤੋਂ ਹੀ, ਜਿਸਦਾ ਨਾਮ ਹੈ ਉਸਦਾ ਗਿਆਨ ਹੁੰਦਾ, ਉਸਦੀ ਬੋਧ ਸਮਝ ਹੁੰਦੀ ਹੈ, ਅਤੇ ਉਸਦੀ ਜਿਹੜਾ ਅਗਿਆਨ ਹੈ ਉਹ ਮਿਟ ਜਾਂਦਾ। ਇਸ ਕਰਕੇ ਸ਼ਬਦ ਗੁਰੂ, ਉਸਦਾ ਜਿਹੜਾ ਇਹ ਸ਼ਬਦ ਇਹ ਗੁਰੂ ਸਰੂਪ ਹੈ, ਅਗਿਆਨ ਨੂੰ ਮਿਟਣ ਵਾਲਾ, ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਇਹ ਵੀ ਇਹ ਬਾਣੀ ਸ਼ਬਦ ਕਹੋ, ਇਹ ਵਰਣ ਸਮੁਦਾਇ ਪਦ ਸਮੁਦਾਇ ਵਾਕ ਹੈ, ਅਤੇ ਵਾਕਾਂ ਦੇ ਸਮੁਦਾਇ ਨੂੰ ਕਹਿੰਦੇ ਜੀ ਸ਼ਬਦ ਸੁਣਾਓ ਜਾਂ ਵਾਕ ਸੁਣਾਓ। ਸ਼ਬਦ ਸੁਰਤ ਤੁਹਾਨੂੰ ਚੇਲਾ, ਅਤੇ ਇੱਥੇ ਮਿਟਾ ਹੀ ਦਿੱਤਾ ਵੀ ਚੇਲੇ ਬਣਾਓ ਅੱਗੇ ਜਾਂ ਹੋਰ ਚੀਜ਼ ਹੈ। ਜਿਹੜੀ ਸੁਰਤ ਹੈ ਆਪਣੀ ਬੁੱਧੀ ਦੇ ਅੰਦਰ, ਗਿਆਨਮੈ ਸ਼ਕਤੀ ਵਾਹਿਗੁਰੂ ਪਰਮੇਸ਼ਰ ਨੇ ਬਖਸ਼ੀ ਹੈ, ਜਿਸ ਦੇ ਨਾਲ ਸਾਨੂੰ ਸਾਰੀ ਸੂਝ ਸਮਝ ਹੋ ਰਹੀ ਹੈ, ਉਸਦੇ ਨਾਲ ਜਿਹੜੀ ਉਹ ਸੁਰਤ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੁੜੀ ਹੋਈ ਹੈ, ਅਤੇ ਉਹ ਜੀਵ ਆਤਮਾ ਉਹੀ ਚੇਲਾ ਹੈ। ਵਾਹਿਗੁਰੂ ਗੁਰੂ ਹੈ ਅਤੇ ਇਹ ਉਸਦਾ ਸੇਵਕ ਹੈ, ਅਤੇ ਐਸਾ ਵਾਹਿਗੁਰੂ ਪਰਮੇਸ਼ਰ ਦਾ ਸੇਵਕ ਹੋਣਾ ਕਿ ਉਹਨਾਂ ਨੇ ਲਕਸ਼ਣ ਵੀ ਕਹੇ ਨੇ, ਐਵੇਂ ਕੋਈ ਸੇਵਾਦਾਰ ਜੀ ਅਸੀਂ ਬਣ ਜਾਏ ਜਾਂ ਸੇਵਕ ਬਣ ਜਾਏ ਜਾਂ ਅਸੀਂ ਦਾਸ ਹਾਂ ਜੀ ਜਾਂ ਹੋਰ ਹਾਂ, ਨਾ ਮਾਨ ਅਭਿਮਾਨ ਬੰਦੇ ਸੋ ਸੇਵਕ ਨਾਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਸਤਾਸ ਕਿਹਾ ਸੇਵਕ ਹੈ ਅਸੀਂ ਉਸ ਵਾਹਿਗੁਰੂ ਦੇ, ਪਰ ਇਹ ਜਿਹਾ ਸੇਵਕ ਮਾਨ ਅਭਿਮਾਨ ਬੰਦੇ, ਜਿਹੜਾ ਮਾਨ ਹੈ ਜਿਸ ਨੂੰ ਲੋਕਾਂ ਤੋਂ ਕਰਾਉਂਦਾ, ਜਾਂ ਮੈਂ ਵੱਡਾ ਹੈ ਜਿਵੇਂ ਸਿੱਧ ਲੋਕ ਪੀਰ ਖਵਾਉਂਦੇ ਸੀ, ਮਾਨ ਦੇ ਵਿੱਚ ਅਭਿਮਾਨ, ਫਿਰ ਉਸਦੀ ਪਦਵੀ ਦਾ ਜਾਂ ਸ਼ਕਤੀਆਂ ਦਾ ਅਹੰਕਾਰ ਹੋਣਾ, ਕਿਉਂਕਿ ਸ਼ਕਤੀਆਂ ਤਾਂ ਸਭ ਵਾਹਿਗੁਰੂ ਪਰਮੇਸ਼ਰ ਵਿੱਚ ਹਨ, ਸਰਬ ਕਲਾ ਸਮਰੱਥ ਹੈ, ਸਭ ਤਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਨ ਸਿੱਧੀ ਕਿਨਾਂ ਨੇ ਪਾਈਆਂ, ਕਰਮ ਮਿਲੇ ਨਾ ਹੀ ਠਾਕ ਰਹੇ, ਉਸਦੀ ਕਿਰਪਾ ਦੇ ਨਾਲ ਮਿਲਦੀਆਂ ਅਤੇ ਨਹੀਂ ਤਾਂ ਉਹ ਰੁਕੀਆਂ ਰਹਿੰਦੀਆਂ। ਇਸ ਕਰਕੇ ਇਹ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਦੁਆਰਾ ਸੁਰਤ ਨੂੰ ਜੋੜ ਕੇ ਬੁੱਧੀ ਨੂੰ ਜਾਂ ਮਨ ਨੂੰ ਜਾਂ ਚਿੱਤ ਨੂੰ, ਕਿਉਂਕਿ ਉਹ ਪੁਲਿੰਗ ਵਾਚਕ ਹੈ, ਚੇਲਾ ਹੋਣਾ ਸੁਰਤ ਧੁਨ ਚੇਲਾ, ਉਸਦੀ ਧੁਨੀ ਵਿੱਚ ਜਿਹੜੀ ਉਸਦੇ ਵਿੱਚੋਂ ਬੋਲੀਏ ਧੁਨੀ, ਪਹਿਲਾਂ ਤਾਂ ਅੱਖਰ ਹੁੰਦੇ, ਅੱਖਰਾਂ ਦਾ ਸ਼ਬਦ ਬਣ ਜਾਂਦਾ ਹੈ, ਉਸਦੇ ਵਿੱਚੋਂ ਜਿਹੜੀ ਆਵਾਜ਼ ਆਉਂਦੀ ਹੈ ਉਹਦੇ ਵਿੱਚ, ਜਿਵੇਂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਜਾਂ ਵਾਹਿਗੁਰੂ, ਉਹ ਸ਼ਬਦ ਸੀ ਸਤ ਦਾ ਚਰਨ ਸਤ ਸਤ ਪਰਸੰਹਾਰ ਪੂਜਾ ਸਤ ਸਤ ਦੇਵਦਾਰ, ਇਹ ਸਾਰੇ ਵੀ ਉੱਥੇ ਜਿਹੜਾ ਸਤ ਦੇ ਵਿੱਚ ਉਹਨੂੰ ਸਭ ਕੁਝ ਹੀ ਬੁੱਝਣਹਾਰ ਕੋ ਸਤਸੰਗ ਹੋਏ, ਨਾਨਕ ਸਤ ਸਤ ਪ੍ਰਗਟ ਹੋਏ, ਉਸਦਾ ਸਤ ਦਾ ਉਸਨੂੰ ਅਨੁਭਵ ਹੁੰਦਾ ਹੈ, ਅਤੇ ਆਪਣੀ ਵੀ ਜੇ ਹੋਣ ਜਿਹੜੀ ਇਹ ਸਤ ਦੇ ਠੀਕ ਹੈ, ਸਤਨਾਮ ਇਹ ਸਭ ਪਹਿਲਾਂ ਹੋਂਦ ਸਰੂਪ ਹੈ, ਤੇਰਾ ਪਰਾ ਪੂਰਬਲਾ ਇਹਦੇ ਵਿੱਚ ਸੇ ਉਹ ਹੈ ਕਿ ਉਹਦੀ ਆਗਿਆ ਮੰਨ ਕੇ ਉਸਦਾ ਜਿਹੜਾ ਸਿਮਰੋ ਸਿਮਰ ਸਿਮਰ ਸੁਖ ਪਾਵ ਜੀ। ਬੜੇ ਝਗੜੇ ਰਹਿੰਦੇ ਆ ਜੀ ਘਰਾਂ ਚ, ਗ੍ਰਿਸਤੀ ਲੋਕ ਕਹਿੰਦੇ ਆ, ਕਲਪਨਾ ਰਹਿੰਦੀਆਂ ਨੇ ਜਾਂ ਜਗਿਆਸੂ ਕਹਿੰਦੇ, ਕਲ ਕਲੇਸ਼ ਤਨ ਮਾਹੀ ਮਿਟਾਵ। ਕਹਿੰਦੇ ਕਿਹਦਾ ਜਾ ਸਿਮਰੋ ਜਾਸ ਵਸੰਬਰ ਇੱਕ, ਜੋ ਸਾਰੀ ਦੁਨੀਆਂ ਨੇ ਕਰਤਾ ਸਰਬ ਪਾਲਿਕ ਸਰਬ ਕਾਲਿਕ ਸਰਬ ਕੋਪਨਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ। ਉਸ ਵਾਹਿਗੁਰੂ ਪਰਮੇਸ਼ਰ ਦਾ ਸਾਰਿਆਂ ਦੇ ਵਿੱਚ ਹੀ ਉਹ ਵਿਆਪਕ ਸਰੂਪ ਹੈ, ਸਤ ਸਰੂਪ ਹੈ, ਉਸਦੀ ਸੱਤਾ ਦੇ ਨਾਲ ਹੈ, ਸਭ ਜੂਰ ਹੈ। ਫਿਰ ਅਸੀਂ ਸੁੱਖ ਭਾਲਦੇ ਫਿਰਦੇ ਹਾਂ, ਕੋਈ ਔਕੜਾ ਆ ਜਾਏ ਜੋ ਪੀਰ ਪੈਗੰਬਰਾਂ ਤੋਂ ਇੱਧਰੋਂ ਜਾਂ ਹੋਰ, ਤੇ ਉਹ ਵਾਹਿਗੁਰੂ ਪਰਮੇਸ਼ਰ ਸਰਵ ਸੁਖਾਂ ਦਾ ਦਾਤਾ ਹੈ, ਸਰਵ ਵਸਤੂਆਂ ਦਾ ਦਾਤਾ ਹੈ। ਤੇ ਉਸੇ ਵੇ ਆਪ ਵਾਹਿਗੁਰੂ ਪਰਮੇਸ਼ਰ ਨੇ ਨਿਰੰਕਾਰ ਨੇ ਲਓ ਜੀ, ਉੱਥੇ ਕੋਈ ਜਾਂਦਾ ਹੈ ਕੁਰਪਈ ਤੋਂ, ਕੋਈ ਮਲੇਰਕੋਟ ਲੈ ਜਾਂਦਾ ਹੈ, ਕੋਈ ਹੋਰ ਕਿਤੇ ਜਾਂਦਾ ਜਾਂ ਹੋਰ ਚੀਜ਼ ਨੇ, ਸਤਿਗੁਰੂ ਸਾਹਿਬ ਜੀ ਨੇ ਐਸੇ ਸਥਾਨ ਵੀ ਬਣਾ ਦਿੱਤੇ ਜਿਹਨੂੰ ਖੇਚਲ ਨਾ ਹੋਵੇ। ਐਸੇ ਸ੍ਰੀ ਅੰਮ੍ਰਿਤਸਰ ਸਾਹਿਬ ਹੈ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ, ਸ੍ਰੀ ਤਰਨ ਤਾਰਨ ਸਾਹਿਬ ਹੈ, ਵਰ ਦਿੱਤੇ ਹੋਏ ਨੇ ਸਤਿਗੁਰੂ ਸਾਹਿਬ ਜੀ ਨੇ ਥਾਂ ਥਾਂ 'ਤੇ ਵਸਤੂਆਂ ਦੇ, ਅਤੇ ਕਿਉਂ ਉਹਨਾਂ ਨੂੰ ਛੱਡ ਕੇ ਹੋਰਨਾਂ ਦੇ ਪਾਸੇ ਜਾਂਦੇ। ਇਹ ਸਿੱਖੀ ਜਾਂ ਹੋਰ ਚੀਜ਼ ਹੈ ਸਤਿਗੁਰੂ ਸਾਹਿਬ ਜੀ ਦੀ। ਅਤੇ ਉਹਨਾਂ ਨੇ ਤਾਂ ਜਿਵੇਂ ਸਤਿਗੁਰੂ ਸਾਹਿਬ ਜੀ ਦਾ ਬਚਨ ਹੈ, ਬਿਨ ਹਰ ਨਾਮ ਨਾ ਬਾਚਨ ਪੈ ਹੈ, 14 ਲੋਕ ਜਾਹੇ ਬਸਕੀ ਨੇ ਤਾਂ ਤੇ ਕਹਾਂ ਪਲੈ ਹੈ, ਰਾਮ ਰਹੀਮ ਵਾਰ ਨ ਸਕ ਹੈ ਜਾ ਕਰ ਨਾਮ ਰਟੈ ਹੈ, ਬ੍ਰਹਮਾ ਵਿਸ਼ਨ ਰੁਦਰ ਸੂਰ ਸਸ ਤੇ ਬਸ ਕਾਲ ਸਭੈ ਹੈ। ਉਹ ਸਾਰੇ ਕਾਲ ਦੇ ਬਸ ਉਹਨੇ ਇੱਕੋ ਹੀ ਅਕਾਲ ਪੁਰਖ ਹੈ। ਇਸ ਕਰਕੇ ਜਿਹੜੇ ਗੁਰਮੁਖ ਨੇ, ਨਾਮ ਜਪਣ ਵਾਲੇ ਨੇ, ਸਵਾਸਾਂ ਦੁਆਰਾ ਤੇ ਧਿਆਨ ਦੁਆਰਾ, ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨਿੱਕੀ ਧਿਆਨ ਕਹੋ। ਯੋਧਾ ਕਹਿੰਦੇ ਜੀ ਬਹੁਤਿਆਂ ਦੇ ਸ਼ੰਕੇ ਨਿਰਗੁਣ ਹੁੰਦਾ ਜੀ, ਉਹਦਾ ਦਿਸਦਾ ਨਹੀਂ ਜਾਂ ਹੋਰ, ਉਹਦਾ ਧਿਆਨ ਕਿਵੇਂ ਕੀਤਾ ਜਾਊ? ਜਿਹੜਾ ਧਿਆਨ ਉਹਦਾ ਚਿੰਤਨ ਕਰਨਾ ਹੈ, ਐਸਾ ਖਿਆਲ ਉੱਥੇ ਹੋਣਾ ਹੈ ਮਨ ਦਾ, ਇਹੀ ਹੈ ਖਿਆਲ ਕਹੋ ਧਿਆਨ ਕਹੋ। ਇਸ ਕਰਕੇ ਉਹਦੇ ਫਿਰ ਲੱਛਣ ਪ੍ਰਗਟ ਹੋਣ ਦੇ ਕੀ ਹੋਣਗੇ, ਵੀ ਉਹ ਜਿਹੜੀ ਅਵੈਵ ਵਾਲੀ ਜਿਸ ਤਰ੍ਹਾਂ ਆਪਣੇ ਸਰੀਰ ਹੈ, ਇਹਦੇ ਅੰਗ ਪ੍ਰਤੰਗ ਹਨ, ਹੋਰ ਵੀ ਹੈਗੇ ਹੈ, ਉਹ ਨਾਸ਼ਵੰਤ ਹੋਊਗੀ। ਇਸ ਕਰਕੇ ਉਹ ਨਿਰਾਵੈਵ ਹੈ, ਤੇ ਸੁੱਖ ਦਾ ਕੋਈ ਅਵੈਵ ਹੈ, ਕੋਈ ਅੰਗ ਹੈ? ਇਹ ਤਾਂ ਮਾਮੂਲੀ ਜਿਹਾ ਸੁੱਖ ਹੈ, ਪਦਾਰਥਾਂ ਦਾ ਹੈ ਕੋਈ? ਉਹ ਤਾਂ ਪਰਮ ਸੁੱਖ ਸਰੂਪ ਅਤੇ ਅਨੰਦ ਸਰੂਪ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਦਿਹਾੜਾ ਹੈ। ਜੇ ਹੋਰ ਕਿਸੇ ਪਾਸੇ ਸਾਡੀਆਂ ਰੁਚੀਆਂ ਜਾਂ ਹੋਰ ਥਾਂ ਦੇ ਵਿੱਚ ਲੱਗੀਆਂ, ਛੋੜ ਦਿਓ, ਗੁਰੂ ਨਾਨਕ ਸਾਹਿਬ ਦੀ ਸ਼ਰਨ ਰਹੋ। ਪਰ ਜਿਹੜਾ ਕੋਈ ਹੋਰਨਾਂ ਦੀ ਮਨੌਤ 'ਚ ਲੱਗਿਆ, ਉਹਨੂੰ ਔਕੜ ਜ਼ਰੂਰ ਆਊਗੀ। ਉਹ ਜਿੱਥੇ ਮਨੌਤ ਦੇ ਵਿੱਚ ਲੱਗਿਆ, ਉਹ ਕਹਿਣਗੇ ਹੁਣ ਤੂੰ ਇੱਧਰ ਨਹੀਂ ਜਾਣ ਦੇਣਾ ਤੈਨੂੰ। ਪਰ ਸਾਧ ਸੰਗਤ ਦੇ ਵਿੱਚ ਸ਼ਰਨ ਲੈ ਲਵੇ ਆ ਕੇ, ਅਤੇ ਜਿਹੜੀਆਂ ਔਕੜਾਂ ਸੇਵਾ ਕਰਨ ਲੱਗ ਪਵੇ ਅਤੇ ਨਾਮ ਜਪਣ ਲੱਗ ਪਏ, ਸਭ ਔਕੜਾਂ ਵੀ ਉਹਨਾਂ ਦੀ ਉਹ ਵੀ ਹਟ ਜਾਂਦੇ ਨੇ, ਅਤੇ ਫਿਰ ਸਿੱਧਾ ਰਸਤਾ ਖੁੱਲ੍ਹ ਜਾਂਦਾ ਵਾਹਿਗੁਰੂ ਪਰਮੇਸ਼ਰ ਦਾ। ਸੋ ਇਹੀ ਵਿਚਾਰ ਵੀ ਗੁਰੂ ਨਾਨਕ ਸਾਹਿਬ ਫਿਰ ਆਪਣੇ, ਜੈਸੇ ਗੁਰੂ ਮਹਾਰਾਜ ਨੇ ਕਿਹਾ, ਬਿਨ ਕਰਤਾਰ ਨਾ ਕਿਰਤਮ ਮਾਨੋ, ਬਿਨਾਂ ਕਰਤਾਰ ਤੋਂ ਉਹਦੀਆਂ ਕੀਤੀਆਂ ਚੀਜ਼ਾਂ ਨੂੰ ਨਹੀਂ ਮੰਨਣਾ। ਆਦ ਅਜੋਨਾ ਜੈ ਅਵਿਨਾਸ਼ੀ ਤੈ ਪਰਮੇਸ਼ੁਰ ਜਾਣੋ, ਆਦ ਜੋ ਅਜੋਨਾ 'ਚ ਨਹੀਂ ਆਉਂਦਾ, ਅਸੀਂ ਤਾਂ ਉਹਦੇ ਹੁਕਮ ਦੇ ਵਿੱਚ ਉਹਦੇ ਦਾਸ ਬਣ ਕੇ ਇਹ ਅਵਤਾਰ ਧਾਰਿਆ ਹੈ, ਉਹ ਨਹੀਂ ਆਉਂਦਾ। ਆਜ ਜੋ ਨ ਜੈ ਅਵਿਨਾਸ਼ੀ ਤੈ ਪਰਮੇਸ਼ੁਰ ਜਾਣੋ, ਕਹਾਂ ਪੈ ਜੋ ਆਨ ਜਗਤ ਮੈਂ ਦਸਕ ਅਸਰ ਹਰਕਾਏ, ਅਧਿਕ ਪ੍ਰਪੰਚ ਦਿਖਾਏ ਸਭਨ ਕੈ ਆਪੇ ਬ੍ਰਹਮ ਕਹਾਏ। ਕਹਿੰਦੇ ਕੀ ਗੱਲ ਹੋ ਗਈ ਜੇ ਵਿਸ਼ਨੂੰ ਦੇ ਅਵਤਾਰਾਂ ਨੇ ਕ੍ਰਿਸ਼ਨ ਉਹਨਾਂ ਦੇ ਵਿੱਚੋਂ ਮੁੱਖ ਮੰਨਿਆ ਆ, ਵੀ ਦੈਂਤਾਂ ਨੂੰ ਮਾਰ ਦਿੱਤਾ ਜਾਂ ਹੋਰ ਸੇਵਕ ਬਣਾ ਲਏ ਆਪਣੇ, ਜਾਂ ਹੋਰ ਪਾਰਜਾਤ ਗੋਪੀ ਲਿਆ, ਬਿੰਦਰਾਬਨ ਮੇਂ ਰੰਗ ਕੀਆ, ਵੀ ਬਹੁਤ ਸਾਰਾ ਐਸਾ ਪਸਾਰਾ ਦਿਖਾ ਕੇ ਚੀਜ਼ ਦਾ, ਵੀ ਆਪ ਹੀ ਕਹਿੰਦਾ ਹਮ ਬ੍ਰਹਮ ਹੈ। ਕਹਿੰਦੇ ਜਿਹੜਾ ਬ੍ਰਹਮ ਹੈ ਉਹ ਤਾਂ ਜਨਮਦਾ ਮਰਦਾ ਨਹੀਂ ਹੈ। ਪੰਜਨ ਗਣ ਸਮਰੱਥ ਸਦਾ, ਸਾਰਿਆਂ ਨੂੰ ਭੰਨਣ ਵਾਲਾ ਘੜਨ ਵਾਲਾ ਸਮਰੱਥ ਸਰਵ ਸ਼ਕਤੀਮਾਨ, ਪੰਜਨ ਗਣ ਸਮਰੱਥ ਸਦਾ ਪ੍ਰਭ ਸੋ ਕਿਉਂ ਜਾਤ ਬਿਨਾਇਓ। ਉਹ ਕਿਵੇਂ ਕੋਈ ਆਪਣੇ ਆਪ ਨੂੰ ਕਹਿ ਸਕਦਾ ਵੀ ਮੈਂ ਉਹ ਹਾਂ? ਤਾਂ ਤੇ ਸਰਵ ਕਾਲ ਕੇ ਅਸਕੇ ਕਾਏ ਬਚਾਏ ਨਾ। ਇਸ ਕਰਕੇ ਜੋ ਸਰਵ ਦਾ ਕਾਲ ਕਰਨ ਵਾਲਾ, ਸਰਵ ਦੀ ਉਤਪਤੀ ਕਰਨ ਵਾਲਾ, ਸਭ ਦੀ ਪਾਲਣਾ ਕਰਨ ਵਾਲਾ ਹੈ, ਜਦੋਂ ਉਸਦਾ ਹੁਕਮ ਰੂਪੀ ਉਹ ਹੋਇਆ ਨਾ, ਫਿਰ ਉਸ ਤੋਂ ਬਚ ਨਹੀਂ ਸਕਿਆ, ਉਹਨੂੰ ਵੀ ਜਾਣਾ ਪਿਆ। ਇਸ ਕਰਕੇ ਬਿਨ ਕਰਤਾਰ ਨ ਕਿਰਤ ਮਨ, ਦੁਬਧਾ ਨਾ ਪੜੋ ਹਰ ਬਿਨ ਔਰ ਨਾ ਪੂਜਾ, ਮੜੇ ਮਸਾਨ ਨਾ ਜਾਏ, ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾਂ। ਅਤੇ ਤ੍ਰਿਸ਼ਨਾ ਜਿਹੜੀ ਹੈ ਉਹ ਸ਼ਬਦ ਨਾਮ ਗੁਰੂ ਨੇ ਬੁਝਾ ਦਿੱਤੀ ਹੈ ਸਾਰੀ। ਤ੍ਰਿਸ਼ਨਾ ਦੇ ਵਿੱਚ ਹੀ ਵਜੇ ਹੋਏ ਆਪਣੇ ਜਾਂਦੇ ਨੇ ਲੋਭ ਮਮਤਾ ਦੇ ਵਿੱਚ। ਸਾਰੀ ਦੁਨੀਆ ਜਿਹੜੀ ਹੈ ਉਹ ਲੋਭ ਦੇ ਵਿੱਚ ਹੈ। ਇੱਕ ਲੋਭ ਨਾਮੇ ਸੂਰਮਾ ਜਿਹੜਾ ਹੈ, ਇਹ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ ਧਾਵੰਤ ਜੀਆ ਬਹੁ ਪ੍ਰਕਾਰ ਅਨਕ ਪਾਂਤ ਬਹੁ ਡੋਲ ਤੇ ਕੈਸਾ ਨੱਚ ਮਿੱਤਰ ਨੱਚ ਇਸ਼ਟ ਨੱਚ ਮਾਤ ਪਿਤਾ ਤਬ ਲੱਜਿਆ ਕਰਨ ਕਰੋਟ ਅਖਾਡ ਖਾਡਿੰਗ ਅਸਾਜਿੰਗ ਸਾਜ ਸਮਝਿਆ। ਲੋਭ ਤੋਂ ਕੋਈ ਨਹੀਂ ਦੇਵੀ ਦੇਵਤਾ ਉਹ ਪਰਮੇਸ਼ਵਰ ਤੋਂ ਬਿਨਾਂ ਬਚਾ ਸਕਦਾ। ਉਸਦੀ ਭਗਤੀ ਨੇ ਭਗਤੀ ਚਿੱਤ ਸਿਮਰਨ ਕਰੋ, ਨੈਣ ਅਵਲੋਕ ਨੂੰ ਸਰਵਣ ਬਾਣੀ ਸਜਸ ਪੂਰ ਰੱਖੋ, ਮਨ ਸੋ ਵੱਧ ਕਰ ਕਰੋ ਚਰਨ ਹਿਰਦੇ ਤਰੋ। ਫਿਰ ਇਹ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿੰਘ ਜਿਨ ਕੱਟੇ। ਪਰ ਇਹ ਸਾਰਾ ਜਿਹੜੇ ਗੁਰਮੁਖ ਐਸੇ ਲੱਗੇ ਹੋਏ ਨੇ ਪਰਮੇਸ਼ਰ ਦੀ ਭਗਤੀ ਵਿੱਚ, ਸਾਧ ਸੰਗਤ ਬਿਨਾਂ, ਸਾਧ ਸੰਗਤ ਤੋਂ ਬਿਨਾਂ ਭਾਵ ਨਹੀਂ, ਪ੍ਰੇਮ ਨਹੀਂ ਵਾਹਿਗੁਰੂ ਦਾ ਅਤੇ ਸਿਮਰਨ ਨਹੀਂ। ਉਹਨਾਂ ਦੀ ਸੰਗਤ ਕਰੋ, ਉਹ ਦੱਸਣਗੇ ਆਪ ਨੇ ਉਹਨਾਂ ਨੇ ਵੀ ਗੁਰੂ ਕੀ ਸ਼ਰਨ ਲਓ, ਨਾਮ ਬਾਣੀ ਸੇਵਾ ਕਰੋ। ਸੋ ਇਹ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਕਿੱਥੇ ਸਾਰਿਆਂ ਨੂੰ ਦਰੜਾਉਣਾ ਕੀਤਾ ਵੀ ਸਿੱਧਾ ਨਾਲ ਵੀ ਉਹਨਾਂ ਨੇ ਪਹਿਲਾਂ ਇਹਨਾਂ ਨੇ ਬਹੁਤੀਆਂ ਸ਼ਕਤੀਆਂ ਦਿਖਾਈਆਂ ਸਿੱਧ ਲੋਕਾਂ ਨੇ। ਜੈਸੇ ਸੁਮੇਰ ਪਰਬਤ 'ਤੇ ਆਉਂਦਾ ਹੈ, ਹੋਰ ਆਉਂਦਾ ਹੈ, ਸਭ ਸਾਂ ਥਾਂ ਵਿੱਚ ਆਉਂਦਾ ਹੈ, ਪਰ ਅਖੀਰ 'ਤੇ ਜਾ ਕੇ ਆਪਣੇ ਬਟਾਲਾ ਹੈ, ਅਚਲ ਬਟਾਲਾ ਹੈ, ਇੱਥੇ ਇਹਨਾਂ ਦਾ ਸਥਾਨ ਬਣਿਆ ਸਿੱਧਾਂ ਦਾ। ਸਿੱਧਾਂ ਦਾ ਜਿਵੇਂ ਆਲੇ ਦੁਆਲੇ ਪਾਣੀ ਹੈ, ਜਿਵੇਂ ਸਰੋਵਰ ਹੁੰਦਾ ਹੈ ਵਿੱਚ ਪੁੱਲ ਜਾਂਦਾ, ਉੱਥੇ ਜਗ੍ਹਾ ਬਣੀ ਹੈ। ਕਿਉਂਕਿ ਮੈਂ ਕਿਸੇ ਸਮੇਂ ਪਹਿਲਾਂ ਉੱਥੇ ਗਿਆ ਹੈ ਵੀ ਦੇਖੀਏ ਵੀ ਹਾਂ, ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਖੀਰੀ ਚਰਚਾ ਹੋਈ ਉਹਨਾਂ ਦੀ ਸਿੱਧ ਲੋਕਾਂ ਦੀ। ਮੇਲਾ ਸੁਣ ਸ਼ਿਵਰਾਤ ਦਾ, ਸ਼ਿਵ ਜੀ ਨੂੰ ਇਹ ਮੰਨਦੇ ਪਰਮ ਮਹਾਂਦੇਵ ਕੋ ਕੈਦ ਸਦਾ ਸਿੰਧ ਰੰਗਕਾਰ ਕਾ ਚੀਨ ਸੁਨੇਹ ਪਿਆ। ਸੋ ਮੇਲਾ ਸੁਣ, ਹੁਣ ਸਤਿਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਭਾਵ ਭਗਤੀ ਦੜਾਉਣੀ, ਸਾਰੇ ਪੀਰ ਪੈਗੰਬਰਾਂ ਨੂੰ ਵਾਹਿਗੁਰੂ ਪਰਮੇਸ਼ਵਰ ਦੇ ਲੜ ਲਾਉਣਾ। ਮੇਬਾ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਏ। ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਅਤੇ ਇੱਥੇ ਅਚਲ ਬਟਾਲੇ ਉਹਨਾਂ ਦੀ ਸੰਗਤ ਵੀ ਨਾਲ ਸੀ ਆਈ, ਗੁਰਸਿੱਖ ਵੀ ਨਾਲ ਸੀ। ਕਿਉਂ ਆਈ ਪਦ ਇਸਤਰੀ ਲਿੰਗ ਰੂਪ ਵਿੱਚ ਹੈ, ਜਦੋਂ ਅਰਥ ਆਇਆ ਜਾਂ ਹੋਰ ਜੀ ਐਸਾ ਫਿਰ ਵਿਚਾਰ ਦੇ ਨਾਲ ਸੁਣਾ ਫਬ ਜਾਂਦਾ ਹੈ। ਮਿਲ ਆਈ ਇੱਥੇ, ਫਿਰ ਸਿੱਧ ਲੋਕ ਵੀ ਇਹਨਾਂ ਦਾ ਥਾਂ ਹੀ ਸੀ, ਜਿਸ ਤਰ੍ਹਾਂ ਨਾਨਕ ਮਤਾ ਉੱਥੇ ਇਹ ਸਿੱਧ ਮਤਾ ਸੀ ਇਹਨਾਂ ਦਾ, ਉਹ ਵੱਜਦੇ ਸੀ ਅਤੇ ਇਹਨਾਂ ਦਾ ਫਿਰ ਇਹਨਾਂ ਦਾ ਹੋਰ ਸੀ ਉਸ ਵੇਲੇ ਦੁਨੀਆਂ ਦੇ ਵਿੱਚ ਕਰਾਮਾਤਾਂ ਦਿਖਾਉਣੀਆਂ ਜਾਂ ਹੋਰ ਸੀ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਿਹੜੀ ਸੰਗਤ ਆਈ ਤੇ ਕੀਰਤਨ ਸਤਿਗੁਰੂ ਸਾਹਿਬ ਜੀ ਨੇ ਪਿਆ ਕਈ ਕੀਰਤਨ ਕਰੋ ਉਹਨਾਂ ਨੇ, ਤੇ ਹੁੰਦਾ ਕੀਰਤੀਆਂ ਨੇ ਇੱਕ ਵੀ ਕਿਸੇ ਦੀ ਲੋੜ ਹੋਵੇ ਜਾਂ ਹੋਰ ਚੀਜ਼ ਹੋਵੇ ਤੇ ਮਾਇਆ ਪੇਟ ਕਰਨੀ ਜਾਂ ਕੁਛ ਕਰਨੀ ਤੇ ਉਹ ਲੋਟਾ ਰੱਖਦਾ, ਲੋਟਾ ਰੱਖ ਦਿੱਤਾ। ਤੇ ਇਹਨਾਂ ਨੇ ਇੱਥੇ ਇੱਧਰ ਸੰਗਤ ਬਹੁਤੀ ਗੁਰੂ ਨਾਨਕ ਸਾਹਿਬ ਵੱਲੀ, ਤੇ ਇਹਨਾਂ ਨੂੰ ਸਿੱਧਾ ਨੂੰ ਕੋਈ ਇਹਨਾਂ ਦੀ ਕੋਈ ਇੰਨੀ ਪੁੱਛ ਗਿੱਛ ਨਹੀਂ, ਇੱਧਰ ਵੀ ਉੱਧਰ ਹੀ ਲੋਕ ਜਾਣ। ਤੇ ਇਹਨਾਂ ਨੇ ਕਿਹਾ ਵੀ ਇਹ ਕਿਸ ਤਰ੍ਹਾਂ, ਸਾਡੀ ਤਾਂ ਪੁੱਛ ਗਿੱਛ ਹੀ ਹਟ ਗਈ। ਇਹਨਾਂ ਨੇ ਉਹ ਜਿਹੜਾ ਲੋਟਾ ਸੀ ਉਹ ਲੁਕਾ ਦਿੱਤਾ, ਉਹ ਜਿਹੜੇ ਕੀਰਤਨ ਕਰਦੇ ਸੀ ਜਾਂ ਭਗਤੀ ਕਰਦੇ ਸੀ ਤੇ ਉਹਨਾਂ ਦੀ ਸੁਰਤ ਜਿਹੜੀ ਸੀ, ਉਹ ਕਹਿੰਦੇ ਵੀ ਉਹ ਲੋਟੇ ਚਲੇ ਗਈ, ਉਹ ਕੀਰਤਨ ਉਹ ਹਜੇ ਹੋਵੇ ਨਾ, ਕਿਉਂਕਿ ਮਾਇਕੀ ਬਿਰਤੀ ਜੋ ਹੁੰਦੀ ਹੈ ਨਾਲ ਹੀ, ਜਿੱਥੇ ਪੇਟਾ ਪੂਜਾ ਹੁੰਦੀ ਹੋਵੇ ਵੀ ਹੋਰ ਆਵੇ ਤਾਂ ਮਨ ਹੋਰ ਖੁਸ਼ ਹੋਣਾ ਹੈ। ਸੋ ਉਹ ਫਿਰ ਗੁਰੂ ਨਾਨਕ ਸਾਹਿਬ ਨੇ ਵੀ ਹਾਂ ਇਹਨਾਂ ਨੇ ਲੁਕਾ ਦਿੱਤਾ ਨਾ, ਉਹਨਾਂ ਨੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਸ਼ਕਤੀ ਜਿੱਥੇ ਲੋਟਾ ਸੀ ਉੱਥੇ ਕੱਢ ਕੇ ਦਿਖਾ ਦਿੱਤਾ। ਇਹਨਾਂ ਨੂੰ ਫਿਰ ਹੋਰ ਈਰਖਾ ਹੋਈ, ਇਹ ਤਾਂ ਸਾਰੀਆਂ ਜਾਂ ਹੋਰ ਚੀਜ਼ ਹੈ। ਅਤੇ ਫਿਰ ਉਹ ਆਪਣੀਆਂ ਸ਼ਕਤੀਆਂ ਦਿਖਾਉਣ ਲੱਗੇ, ਇਹਨਾਂ ਨੂੰ ਨੀਵਾਂ ਕਰੋ, ਕੋਈ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਈਰਖਾ ਦੇ ਨਾਲ, ਕੋਈ ਤਾਰੇ ਤੋੜੇ ਭੰਗਰ ਨਾਸ, ਉਹ ਆਪਣੀ ਸ਼ਕਤੀ ਨਾਲ, ਉਹ ਤਾਰੇ ਤਾਂ ਕੀ ਤੋੜਨੇ ਸੀ, ਉਸ ਤਰ੍ਹਾਂ ਦੀ ਉਸ ਸ਼ਕਤੀ ਦੇ ਨਾਲ ਕੌਤਕ ਜਿਹਾ ਵਿਖਾ ਦਿੰਦੇ ਹੈ। ਉਹ ਐਡੇ ਬ੍ਰਹਮੰਡਾਂ ਨੂੰ ਪਰਮੇਸ਼ਰ ਨੇ ਬਣਾਇਆ ਨੂੰ ਕਿਹੜਾ ਤੋੜ ਲਊਗਾ। ਸੋ ਉਹ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਜਿਹੜੇ ਸਾਰੇ ਸਿੱਧ ਸੀ ਇਹਨਾਂ ਦੇ, ਇਹ ਜਿਹੜਾ ਭੰਗਰ ਨਾਥ ਸੀ ਇਹ ਸਭ ਤੋਂ ਜ਼ਿਆਦਾ ਉੱਚਾ ਜਾਂਦਾ ਸੀ, ਅਤੇ ਆਪਣੇ ਸਤਿਗੁਰੂ ਸਾਹਿਬ ਜੀ ਨੇ ਖੜਾਮ ਨੂੰ ਹੁਕਮ ਦੇ ਦਿੱਤਾ ਵੀ ਸਾਰਿਆਂ ਨੂੰ ਇਹਨਾਂ ਨੂੰ ਐਨ ਸਿੱਧ ਕਰਕੇ ਨਾ ਸੋਧ ਕੇ ਅਤੇ ਇੱਥੇ ਲਿਆਓ। ਸਾਰੇ ਜਿੰਨੇ ਸਿੱਧ ਸੀ ਉਹ ਉੱਥੇ ਇਕੱਠੇ ਕਰਤੇ ਗੁਰੂ ਸਾਹਿਬ। ਇਹ ਜਿਹੜਾ ਭੰਗਰ ਨਾਥ ਸੀ ਅੜਬ ਸੀ ਜ਼ਿਆਦਾ, ਕਿਉਂਕਿ ਰਾਜੇ ਦੇ ਪੁੱਤਰਾਂ ਨੂੰ ਬਣਾਉਂਦਾ ਸੀ ਇਹ, ਅਤੇ ਉਹ ਖੜਾਮ ਨੂੰ ਹੁਕਮ ਦਿੱਤਾ, ਖੜਾਮ ਇਹਦੇ ਉੱਤੇ ਸਿਰ ਦੇ ਉੱਤੇ ਜਾ ਕੇ ਜਦੋਂ ਇਹ ਉੱਚਾ ਹੋਵੇ ਤਾਂ ਸਿਰ 'ਚ ਵੱਜੇ, ਫਿਰ ਜਦੋਂ ਸਿਰ 'ਚ ਵੱਜੇ ਤਾਂ ਇਹ ਬੌਂਦਲ ਕੇ ਔਖਾ ਹੋਇਆ ਅਤੇ ਆ ਗਿਆ ਗੁਰੂ ਸਾਹਿਬ ਜੀ ਦੇ ਪਾਸ ਬੈਠੇ। ਅਤੇ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਦੀਆਂ ਸ਼ਕਤੀਆਂ ਖਿੱਚ ਲਈਆਂ, ਕਹਿੰਦੇ ਦਿਖਾਓ ਵੀ ਆਪ ਪਰਮੇਸ਼ਰ ਸਰੂਪ ਸਿੱਧੀਆਂ ਦਿੱਤੀਆਂ। ਅਤੇ ਫਿਰ ਹੁਣ ਕਿਹੜਾ ਵਿੱਚੇ ਗੋਰਖਨਾਥ ਵਿੱਚੇ ਸਾਰੇ ਇਹ ਬੈਠੇ ਹੈ, ਕਿਹੜਾ ਦਿਖਾਵੇ। ਅਤੇ ਇੱਕ ਕੋਈ ਗੁਰੂ ਕਈ ਸਿੱਖ ਸੀ ਅਤੇ ਉਹ ਆਪਣੇ ਤਲਾਅ ਦੇ ਉੱਤੇ ਬੈਠਾ, ਉਸ ਉੱਤੇ ਤਲਾਅ ਵੀ ਹੈਗਾ, ਅਤੇ ਜਿਹੜੇ ਮਰੇ ਪੰਛੀ ਸੀ ਨਾ ਇਹ ਸਿੱਧਾ ਨੇ ਮਾਰ ਦਿੱਤੇ, ਹੋਰ ਉਹਨਾਂ ਨੂੰ ਫੜ ਫੜ ਕੇ ਜਿਉਂਦੇ ਕਰੀ ਜਾਏ ਅਤੇ ਉਡਾਈ ਜਾਏ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ ਕੌਣ ਹੈ? ਸਿੱਧ ਕਹਿਣ ਲੱਗੇ ਜੀ ਸਾਡੇ ਕੋਲ ਤਾਂ ਕੋਈ ਸ਼ਕਤੀ ਨਹੀਂ ਹੈ, ਇਹ ਤੁਹਾਡਾ ਹੀ ਕੋਈ ਚੇਲਾ ਹੋਣਾ ਉਹਦੇ ਕੋਲ। ਕਹਿੰਦੇ ਲਿਆਓ ਉਸਨੂੰ। ਕਹਿੰਦੇ ਕੀ ਕਰਦਾ ਹੈ? ਉਹਦੀ ਵੀ ਖਿੱਚ ਲਈ। ਜਿਸ ਤਰ੍ਹਾਂ ਭਾਈ ਮਤੀ ਦਾਸ ਕਹਿੰਦਾ ਸੀ ਨਾ ਵੀ ਮੈਨੂੰ ਹੁਕਮ ਦਿਓ ਅਤੇ ਮੈਂ ਇਹ ਦਿੱਲੀ ਦੀ ਕੀ ਹੈ, ਲਾਹੌਰ 'ਤੇ ਟੱਕਰੇ ਇੱਕ ਰੰਗੇ ਦੀ ਕੀ, ਸਾਰੇ ਮੁਸਲਮਾਨਾਂ ਨੂੰ ਖਤਮ ਕਰ ਦਿੰਦਾ। ਮਹਾਰਾਜ ਨੇ ਕਿਹਾ ਨਹੀਂ, ਪਹਿਲਾਂ ਹੀ ਤੁਸੀਂ ਕਿਹਾ ਵੀ ਸਾਡੇ ਕੰਮ 'ਚ ਦਖਲ ਨਹੀਂ ਦੇਣਾ। ਜਿਸ ਤਰ੍ਹਾਂ ਅਸੀਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਕੁਛ ਕਰ ਰਹੇ ਹਾਂ ਜਿਵੇਂ ਉਹਦੀ ਰਜ਼ਾ ਹੈ। ਸੋ ਇਹ ਫਿਰ ਸਤਿਗੁਰੂ ਸਾਹਿਬ ਜੀ ਨੇ ਐਸਾ ਕੌਤਕ ਵਰਤਾਇਆ, ਉੱਥੇ ਇੱਕ ਸਿੱਖ ਆ ਗਿਆ, ਸਿੱਖ ਆ ਗਿਆ ਅਤੇ ਉਸਦਾ ਭੁਜੰਗੀ ਵੀ ਨਾਲ ਹੈ। ਭੁਜੰਗੀ ਦੀ ਹਾਲੇ ਉਮਰ ਹੋਊਗੀ 10-12 ਸਾਲ ਦੀ ਐਸਾ, ਅਤੇ ਉਹਦਾ ਕਮਰ ਕਸਾ ਕੀਤਾ ਹੋਇਆ ਅਤੇ ਖੱਟਾ ਹੀ ਆਪਣੇ ਗਲ ਵਿੱਚ ਸਾਹਾ ਪਾਇਆ ਹੋਇਆ ਅਤੇ ਬਹੁਤ ਸੋਹਣਾ ਫਬਦਾ ਹੈ। ਆ ਕੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੂੰ, ਵੀ ਕੌਣ ਹੋ ਤੁਸੀਂ? ਉਹ ਬਜ਼ੁਰਗ ਕਹਿੰਦਾ ਅਸੀਂ ਤੁਹਾਡੇ ਸਿੱਖ। ਮੁੰਡੇ ਨੂੰ ਪੁੱਛਿਆ ਕਿ ਕੌਣ ਹੈ ਤੂੰ? ਕਹਿੰਦਾ ਜੀ ਮੈਂ ਸਿੱਖ ਹਾਂ ਤੁਹਾਡਾ। ਕਹਿੰਦੇ ਅੱਛਾ ਸਿੱਖ ਹੈ, ਸਿੱਖ ਦਾ ਹੁੰਦਾ ਸਿੱਖਿਆ ਮੰਨਣੀ, ਵਚਨ ਮੰਨਣਾ। ਜਿਸ ਤਰ੍ਹਾਂ ਅਖੀਰ ਦੇ ਪਰਖ ਦੇ ਵੇਲੇ ਵੀ ਇਉਂ ਨਾ ਕਹਿਣ ਵੀ ਲਓ ਜੀ ਐਵੇਂ ਮੱਲੋ ਮੱਲੀ ਕਿਸੇ ਨੂੰ ਗੁਰਿਆਈ ਗੱਡੀ ਦਿੱਤੀ ਲਿਹਾਜ਼ ਦੇ ਨਾਲ, ਅਤੇ ਉਹ ਮੁਰਦਾ ਪਿਆ ਸੀ। ਬਾਬਾ ਬੁੱਢਾ ਸਾਹਿਬ ਜੀ ਵੀ ਕਹਿੰਦੇ, ਹੋਰ ਵੀ ਇਹ ਕਹਿੰਦੇ, ਭਾਈ ਬਾਲੇ ਜੀ ਨੂੰ ਪਹਿਲਾਂ ਭੇਜ ਦਿੱਤਾ ਸੀ, ਕਈ ਵਿੱਚ ਨਹਿੰਦੇ ਨਹੀਂ, ਭਾਈ ਬਾਲੇ ਦੇ ਵਰ ਲਏ ਹੋਏ ਸੀ, ਮੇਰਾ ਚਿੱਤ ਕਦੇ ਨਾ ਡੋਲੇ। ਅਤੇ ਉਸ ਵੇਲੇ ਆਪਣੇ ਗੁਰੂ ਅੰਗਦ ਸਾਹਿਬ ਨੇ ਕਿਹਾ ਵੀ ਚੰਗਾ, ਆ ਮੁਰਦਾ ਪਿਆ ਇਹਨੂੰ ਖਾਓ। ਉੱਥੇ ਕਫਨ ਪਾਇਆ ਸੀ, ਅਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਲੇ ਦੁਆਲੇ ਚੱਕਰ ਲਾਈ ਜਾਂਦੇ ਆ, ਕਹਿੰਦੇ ਕੀ ਗੱਲ ਹੈ, ਕਹਿੰਦਾ ਕਿਉਂ ਨਹੀਂ, ਅਹੀ ਜੀ ਮੈਂ ਆਗਿਆ ਦਿਓ ਕਿਹੜੇ ਪਾਸਿਓਂ ਖਾਵਾਂ, ਚਰਨਾਂ ਵੱਲੋਂ ਖਾਵਾਂ ਕਿ ਦੂਸਰੇ ਵੱਲੋਂ। ਮਹਾਰਾਜ ਕਹਿੰਦੇ ਚਰਨਾਂ ਵੱਲੋਂ। ਜਦੋਂ ਕੱਪੜਾ ਚੁੱਕਿਆ ਤਾਂ ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਬਣਿਆ ਦੇਖੇ, ਕਹਿੰਦੇ ਸਾਰੇ ਫੇਰ ਹੋ ਗਏ ਨਾ, ਪਰਖ ਦੇ ਵਿੱਚ ਪੂਰੇ ਨਹੀਂ ਉਤਰੇ। ਇਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਜੀ ਉਹ ਸਾਖੀ ਸੁਣਾਓ ਤੁਸੀਂ। ਉਹ ਫਿਰ ਸੁਣਾਈ ਸੀ ਗੁਰੂ ਮਹਾਰਾਜ ਨੇ ਪਰਖ ਦੀ। ਅਤੇ ਜਦੋਂ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਥੋੜ੍ਹਾ ਜਿਹਾ ਸੂਖਮ ਇਹ ਗੱਲ ਫੁਰ ਗਈ ਸੀ, ਮੈਨੂੰ ਵੀ ਮਹਾਰਾਜ ਨੇ ਸਿੱਖਾਂ ਮੈਂ, ਇਹ ਭਾਈ ਜੋਗਾ ਸਿੰਘ ਨੂੰ ਵੀ ਸਿੱਖੀ ਦਾ ਵੀ ਸੀ ਵੀ ਐਸਾ ਕੋਈ ਹੋ ਸਕਦਾ, ਨਾ ਹਉਮੈ ਨਹੀਂ ਰਹਿਣ ਦੇਣੀ ਨਾ ਸਿੱਖੀ ਦੀ ਨਾ ਹੋਰ ਕੋਈ, ਜਦੋਂ ਹਉਮੈ ਨਹੀਂ ਤਾਂ ਤੂੰ ਆਪ, ਹਉਮੈ ਕਰੀ ਤਾਂ ਤੂੰ ਨਾ ਹੀ, ਤੂੰ ਹੋਵੈ ਹਉ ਨਾ। ਇਸ ਕਰਕੇ ਗੁਰੂ ਨਾਨਕ ਸਾਹਿਬ ਪਰਮੇਸ਼ਰ ਸਰੂਪ ਦਸੋ ਪਾਤਸ਼ਾਹੀ ਗੁਰਬਾਣੀ, ਸਾਨੂੰ ਅਸੀਂ ਪਰਮੇਸ਼ਰ ਤੋਂ ਬਣ ਕੇ ਜੀਵ ਬਣਦੇ ਹਾਂ ਹਉਮੈ ਕਰਕੇ, ਜਾਂ ਫਿਰ ਸਾਡੇ ਸ਼ਕਤੀਆਂ ਜਾਂ ਬ੍ਰਹਮ ਗਿਆਨੀ ਬਣਦੇ ਹਾਂ। ਜਿੱਥੇ ਬ੍ਰਹਮ ਹੈ ਉੱਥੇ ਹਉਮੈ ਕਿੱਥੇ ਹੈ? ਸੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਿਰ ਕਿਹਾ ਵੀ ਚੰਗਾ, ਲੱਕੜਾਂ ਇਕੱਠੀਆਂ ਕੀਤੀ, ਕਹਿੰਦੇ ਅੱਗ ਲਾ ਦਿਓ। ਮੁੰਡੇ ਨੂੰ ਕਿਹਾ ਅੱਗ ਲਾ ਤੀ, ਕਹਿੰਦੇ ਅੱਗ ਮੱਚ ਪਈ, ਬੈਠ ਜਾ ਵਿੱਚ। ਬੈਠ ਗਿਆ ਵਿੱਚ, ਅਤੇ ਲੱਕੜਾਂ ਕਾਫੀ ਸੀ, ਕੋਈ ਘੰਟਾ ਦੋ ਘੰਟੇ ਜਾਂ ਇਸ ਤੋਂ ਵੱਧ ਟਾਈਮ ਦੇ ਵਿੱਚ ਲੱਕੜਾਂ ਵਿੱਚੇ ਬੈਠਾ, ਵਿੱਚੇ ਬੈਠਾ ਅਤੇ ਸਭ ਐਨ ਮੱਚ ਕੇ ਢੇਰੀ ਲੱਗ ਗਏ, ਕੋਲੇ ਬਣ ਗਏ। ਕਹਿੰਦੇ ਆ ਜਾ ਬਾਹਰ, ਬਿਲਕੁਲ ਅਗਨੀ ਲੱਗੀ ਉਹਨੂੰ। ਕਹਿੰਦੇ ਵੀ ਤੂੰ ਹੁਕਮ ਮੰਨਿਆ, ਸਿੱਖ ਮੰਗ ਜੋ ਕੁਛ ਮੰਗਣਾ ਹੈ। ਕਹਿੰਦੇ ਜੀ ਮੈਨੂੰ ਕੋਈ ਲੋੜ ਨਹੀਂ ਕਿਸੇ ਤਰ੍ਹਾਂ ਦੀ ਵੀਜ਼ਾ ਹੁਣ। ਕਹਿੰਦੇ ਨਹੀਂ, ਸਾਡੀ ਪ੍ਰਸੰਨਤਾ ਤਾਂ ਜੇ ਕੁਛ ਮੰਗੇ। ਇਹ ਦੇਖੋ ਸਿਰਜ ਲੀਲਾ ਗੁਰੂ ਨਾਨਕ ਸਾਹਿਬ ਜੀ ਦੀ ਕਿ ਮੰਗੇ। ਕਹਿੰਦੇ ਜੀ ਚੰਗਾ, ਜੇ ਤੁਸੀਂ ਕਹਿੰਦੇ ਹੋ ਆ ਜਿਹੜੇ ਸਿੱਧ ਲੋਕ ਬੈਠੇ ਨੇ ਨਾ, ਇਹਨਾਂ 'ਚ ਕੋਈ ਸ਼ਕਤੀ ਸਭ ਖਿੱਚ ਲਈਆਂ ਤੁਸੀਂ, ਐਵੇਂ ਵਿਚਾਰੇ ਨਿੰਮੋ ਝੂਣੇ ਜਿਹੇ ਬੈਠੇ ਨੇ, ਉਦਾਸ ਹੋਏ ਬੈਠੇ ਹੈ, ਅਤੇ ਇਹਨਾਂ 'ਤੇ ਕਿਰਪਾ ਕਰਕੇ ਇਹਨਾਂ ਦੀਆਂ ਸ਼ਕਤੀਆਂ ਇਹਨਾਂ ਨੂੰ ਦੇ ਦਿਓ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਹਨਾਂ ਨੂੰ ਸ਼ਕਤੀਆਂ ਨਹੀਂ ਦੇਣੀਆਂ, ਇਹ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਆਪਣੇ ਚੇਲੇ ਬਣਾਉਂਦੇ ਹੈ, ਹੰਕਾਰੀ ਲੋਕ ਨੇ, ਕਿਸੇ ਦਾ ਨੁਕਸਾਨ ਕਰਦੇ ਹੈ, ਤੂੰ ਜੋ ਕੁਛ ਮੰਗਣਾ ਮੰਗ। ਕਹਿੰਦੇ ਨਹੀਂ ਜੀ, ਇਹਨਾਂ ਨੂੰ ਦੇ ਦਿਓ। ਜੇ ਭਾਈ ਮਹਾਂ ਸਿੰਘ ਨੂੰ ਕਿਹਾ ਸੀ ਜਿਹੜੇ ਟੁੱਟੇ ਟੁੱਟੇ ਤੂੰ ਆਪਣੇ ਲਈ ਮੰਗ ਜੋ ਕੁਛ, ਕਹਿੰਦੇ ਨਹੀਂ ਜੀ ਮੈਂ ਤਾਂ ਤ੍ਰਿਪਤ ਹਾਂ, ਟੁੱਟੀ ਗੰਢ ਦਿਓ। ਇਉਂ ਇੱਕੋ ਹੀ ਸਰੂਪ ਨੇ ਆਪ। ਸ਼੍ਰੀ ਨਾਨਕ ਅੰਗਦ ਕਰ ਮਾਨਾ, ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ। ਸਾਧਨ ਭਿੰਨ ਭਿੰਨ ਸਭ, ਅਮਰਦਾਸ ਰਾਮਦਾਸ ਕਹਾਇਓ, ਭਿੰਨ ਭਿੰਨ ਸਭ ਹੂੰ ਕਰ ਜਾਣਾ, ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਣਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਇਹ ਦਸਮ ਪਾਤਸ਼ਾਹ ਦੇ ਵਿਚਿੱਤਰ ਨਾਟਕ ਦੇ ਵਿੱਚ ਵਚਨ ਹੈ। ਅਤੇ ਉਹਨਾਂ ਨੇ ਹੀ ਦਸੋ ਸਰੂਪਾਂ ਬਾਰੇ ਜਾਂ ਹੋਰ ਚੀਜ਼ ਆਪਣਾ ਤਾਂ ਨਹੀਂ ਲਿਖਿਆ, ਫਿਰ ਗੁਰੂ ਤੇਗ ਬਹਾਦਰ ਸਾਹਿਬ ਤੱਕ ਉਹਨਾਂ ਨੇ ਇਹ ਚੀਜ਼, ਤਿੰਨ ਬੇਦੀਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸੁਖਨ ਕੋ ਸੁਖ ਦੇ ਜੈ ਤੇ ਭੈ ਸਹਾਏ, ਤਿੰਨੇ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ। ਦੁਨੀਆਂ ਵਿੱਚ ਬੜੇ ਸਾਧਨ ਦੱਸੇ ਸੀ, ਜਗ ਯੋਗ ਪੂਜਾ ਅਰਚਾ ਕਰਨੀ, ਹੋਰ ਬਾਰਾਂ ਪੰਥ ਯੋਗੀਆਂ ਦੇ ਸੰਨਿਆਸੀਆਂ ਦੇ ਆਪੋ ਆਪਣੇ ਵਿਚਾਰਾਂ ਦੱਸਦੇ ਸੀ। ਪਰ ਸਾਰੇ ਜਿੰਨੇ ਕੋਈ ਜਗਜੀਰਨ ਸਾਧਨ ਦੂਰ ਕਰੇ, ਦ੍ਰਿੜ ਨਾਮੇ ਸਾਧਨ ਰਾਮ ਨਾਮ ਬਤਾਏ, ਪੰਡਿਤ ਜੀ ਨੇ ਲਿਖਿਆ ਹੈ। ਗੁਲਾਬ ਸਿੰਘ ਜੀ ਨੇ, ਕੋਈ ਗੁਰੂ ਨਾਨਕ ਸਾਹਿਬ ਜੀ ਨੇ, ਉਹ ਸਾਰੇ ਸਾਧਨ ਸਭ ਸਾਧਨ ਕੋ ਰਾਹ ਬਤਾਏ, ਜੋ ਤਾਂ ਕਿ ਮਾਰਗ ਮੈਂ ਆਏ ਤੇ ਕਬੂ ਨਹੀਂ ਪਾਪ ਸੰਤਾਏ, ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿਨ ਕੇ ਪ੍ਰਭ ਹਰੇ। ਉਹਨਾਂ ਨੇ ਦੁੱਖ ਪੂਖ ਕਬੂ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਜਿੱਥੇ ਵੀ ਉਹ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਫਿਰ ਆਪਣੀ ਵੀ ਕਥਾ ਵਿਚਾਰ ਦੱਸੀ ਹੋਈ। ਸੋ ਇਹ ਕਹਿੰਦਾ ਜੀ ਫਿਰ ਆਪਣੇ ਇਹਨਾਂ ਨੂੰ ਦੇ ਦਿਓ। ਕਹਿੰਦੇ ਚੰਗਾ ਵੇ, ਉਹਨਾਂ ਨੂੰ ਸ਼ਕਤੀਆਂ ਦੇ ਦਿੱਤੀਆਂ, ਸਾਰੇ ਖੁਸ਼ ਹੋ ਗਏ। ਫਿਰ ਉਹ ਸਿੱਧਾ ਨੇ ਕਿਹਾ ਵੀ ਧੰਨ ਹੈ ਗੁਰੂ ਨਾਨਕ, ਉਹ ਪ੍ਰਗਟ ਪਈ ਸਗਲੇ ਜੁਗੰਤਰ, ਤੇਰੀ ਵਡਿਆਈ ਤੈਨੂੰ ਹੀ ਬਣੂਗੀ। ਪਹਿਲਾਂ ਤਾਂ ਕਹਿੰਦੇ ਸਿੱਧੀ ਮਨੇ ਵਿਚਾਰਿਆ ਕਿ ਇਹ ਸਾਡਾ ਪੰਥ ਕਿਵੇਂ ਧਾਰਨ ਕਰੇ। ਸੋ ਇਹ ਤਾਂ ਇਹਨਾਂ ਨੂੰ ਜਿਹੜੇ ਅਟਕਾਰਾਂ ਦੇ ਵਿੱਚ ਬਣੇ ਸੀ, ਜਾਂ ਹੋਰ ਸ਼ਿਵ ਜੀ ਨੂੰ ਗੁਰੂ ਮੰਨਦੇ ਸੀ, ਉਹਨੂੰ ਵੱਡਾ ਦੇਵਤਾ ਮੰਨਦੇ ਸੀ, ਇਸੇ ਤਰ੍ਹਾਂ ਹੀ ਫਿਰ, ਕਿਉਂਕਿ ਕੱਲ ਤਾਰਨ ਗੁਰੂ ਨਾਨਕ ਆਇਆ, ਕੱਲ ਯੁਗੇ ਜੀਵਨ ਦਾ ਉਧਾਰ ਕਰਨਾ ਹੈ ਜਿੱਥੇ ਜਿੱਥੇ ਅਟਕੇ ਹੋਏ ਨੇ। ਫਿਰ ਇਸੇ ਤਰ੍ਹਾਂ ਹੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਾਮ ਦੇਸ਼ ਵਿੱਚ ਗਏ, ਉੱਥੇ ਮਾਈਆਂ ਦਾ ਇਲਾਜ ਸੀ, ਇਹ ਆਪਣੀ ਮਨਮਰਜ਼ੀਆਂ ਕਰਦੀਆਂ ਸਨ, ਇੰਦਰੀਆਂ ਦੇ ਵਿਸ਼ਿਆਂ ਵਿੱਚ ਪਈਆਂ ਹੋਈਆਂ, ਅਤੇ ਸ਼ਕਤੀ ਸੀਗੀ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਸਿੱਖਿਆ ਦਿੱਤੀ। ਉਹ ਕਹਿੰਦੇ ਜੀ ਸਾਨੂੰ ਸ਼ਾਂਤੀ ਨਹੀਂ, ਮਹਾਰਾਜ ਕਹਿੰਦੇ ਨਾਮ ਜਪੋ, ਪਰਮੇਸ਼ੁਰ ਦਾ ਭਗਤੀ ਕਰੋ, ਮਨ ਸ਼ਾਂਤ ਹੋਣਗੇ, ਵਿਕਾਰ ਮਿਟਣਗੇ। ਉੱਥੇ ਉਹਨਾਂ ਨੂੰ ਆਪਣੇ ਪਤੀਆਂ 'ਤੇ ਭਰੋਸਾ ਰੱਖੋ। ਸੇ ਗੁਰੂ ਨਾਨਕ ਸਾਹਿਬ ਜੀ ਨੇ ਕੱਲ ਤਾਰਨ ਗੁਰੂ ਨਾਨਕ, ਕਲਯੁਗੇ ਜੀਵਨ ਦਾ ਹੋਰ ਨਹੀਂ ਸੀ ਕੋਈ ਤਾਰ ਸਕਦੇ, ਕਿਉਂਕਿ ਆਪ ਹੋਮੇ ਦੇ ਵਿੱਚ ਜਾ ਉਹ ਆਪਣੀ ਭਗਤੀ ਕਰਾਉਂਦੇ ਸੀ। ਫਿਰ ਸਤਿਗੁਰੂ ਨਾਨਕ ਸਾਹਿਬ ਜੀ ਉੱਥੋਂ ਅਸਾਮ ਦੇ ਵਿੱਚ ਸੀ, ਅਤੇ ਭਾਈ ਬਾਲਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਭਾਈ ਬਾਲਾ ਜੀ ਤੁਹਾਡਾ ਪਿਤਾ ਚੜ੍ਹਾਈ ਕਰ ਗਿਆ, ਦੇਖ ਲਓ ਤੁਸੀਂ। ਕਹਿੰਦੇ ਜੀ ਜਿਵੇਂ ਹੁਕਮ ਹੈ। ਕਹਿੰਦੇ ਜਾ ਆਇਓ, ਤੁਸੀਂ ਜਾ ਆਇਓ, ਹੋਰ ਕਿਰਿਆ ਸ਼ਰਿਆ ਜਿਹੜੀ ਹੈ ਸੰਸਾਰ ਦੀ ਰੀਤੀ ਅਨੁਸਾਰ ਕਰਿਓ, ਅਤੇ ਜਿਸ ਵੇਲੇ ਅਸੀਂ ਤੁਹਾਨੂੰ ਯਾਦ ਕਰਾਂਗੇ ਉਸ ਵੇਲੇ ਆ ਜਾਓ। ਅਤੇ ਉਸ ਵੇਲੇ ਭਾਈ ਬਾਲਾ ਜੀ ਤਾਂ ਚਲੇ ਗਏ ਵੀ ਤੁਸੀਂ ਕਹੋਗੇ ਕਿਵੇਂ ਜਾਂਦੇ ਜਾਂ ਹੋਰ ਚੀਜ਼, ਸਭ ਗੁਰੂ ਨਾਨਕ ਸਾਹਿਬ ਜੀ ਦੀਆਂ ਸ਼ਕਤੀਆਂ ਸਭ ਹੈ, ਵੀ ਮਿੰਟਾਂ ਸਕਿੰਟਾਂ 'ਚ ਭਾਵੇਂ ਆ ਜਾਣ, ਭਾਵੇਂ ਇੱਕ ਕਦਮ ਰੱਖਣ 'ਤੇ ਸੈਂਕੜੇ ਕੋਹ ਲੰਘ ਜਾਣ। ਜਿਸ ਤਰ੍ਹਾਂ ਮੱਕੇ ਮਦੀਨੇ ਦੇ ਵਿੱਚੋਂ ਇਹ ਤਾਂ ਰਾਏ ਬੁਲਾਰ ਸਿੱਖ ਹੋਇਆ, ਅਤੇ ਦੇਖ ਲਓ ਮਾਈਆਂ ਬੀਬੀਆਂ ਦੇ ਸਰੀਰ ਦੇ ਵਿੱਚੋਂ ਜਿੰਨੀ ਬੀਬੀ ਨਾਨਕੀ ਜੀ ਦੇ ਉੱਤੇ ਬਖਸ਼ ਸੀ ਸ਼ਾਇਦ ਹੀ ਕਿਸੇ ਭਗਤ 'ਤੇ ਹੋਵੇ। ਅਤੇ ਇੱਥੋਂ ਤੱਕ ਵਰ ਦੇ ਦਿੱਤਾ ਮਹਾਰਾਜ ਨੇ ਵੀ ਜਦੋਂ ਵੀ ਬੀਬੀ ਤੂੰ ਯਾਦ ਕਰੇ, ਚਾਹੇ ਅਸੀਂ ਹਜ਼ਾਰਾਂ ਕੋਹਾਂ 'ਤੇ ਹੋਏ, ਉਸੇ ਵੇਲੇ ਆਵਾਂ। ਗੁਰੂ ਨਾਨਕ ਸਾਹਿਬ ਜੀ ਉੱਧਰ ਮੱਕੇ ਦੇਸ਼ ਦੇ ਵਿੱਚ ਬੈਠੇ, ਉਹਦਾ ਉਧਾਰ ਕੀਤਾ। ਕਹਿੰਦੇ ਇਹ ਬੀਬੀ ਸ਼ਾਮ ਦਾ ਵਕਤ ਹੈ, ਅੰਨ ਪਾਣੀ ਬਣਾਉਂਦੀ, ਪ੍ਰਸ਼ਾਦੇ ਲਾਉਂਦੀ ਹੈ, ਪ੍ਰਸ਼ਾਦੇ ਬੜੇ ਫੁੱਲ ਫੁੱਲ ਕੇ ਆਉਂਦੇ। ਕਹਿੰਦੇ ਇਹ ਤਾਂ ਮੇਰੇ ਆਪਣੇ ਭਾਈ ਜੀ ਦੇ ਛਕਣ ਵਾਲੇ ਹੈ। ਅਤੇ ਐਸੀ ਸ਼ਰਧਾ ਭਾਵਨਾ ਹੋਈ, ਗੁਰੂ ਨਾਨਕ ਸਾਹਿਬ ਨੇ ਕਿਹਾ ਬੀਬੀ ਨੇ ਯਾਦ ਕੀਤਾ ਅਤੇ ਜਾਣਾ। ਅਤੇ ਕਹਿੰਦੇ ਜੀ ਕਿਵੇਂ? ਕਹਿੰਦੇ ਸ਼ਬਦ ਪੜ੍ਹ। ਸ਼ਬਦ ਪੜ੍ਹਿਆ, ਜਿਸ ਵੇਲੇ ਮਰਦਾਨੇ ਨੇ ਸੀਸ ਨਵਾਇਆ ਅਤੇ ਉੱਥੇ ਸੁਲਤਾਨਪੁਰ ਵਿੱਚ ਆਏ। ਸੁਲਤਾਨਪੁਰ ਵਿੱਚ ਜਿਹੜੀ ਦਾਸੀ ਸੇਵਾਦਾਰਨੀ ਸੀ ਬੀਬੀ ਜੀ ਦੀ, ਉਹ ਬਾਹਰ ਨਿਕਲੀ ਗਈ। ਕਹਿੰਦੇ ਉਹ ਕਹਿੰਦੀ ਠਾਕੁਰ ਜੀ ਆ ਗਏ, ਠਾਕੁਰ ਜੀ ਆ ਗਏ। ਉਸ ਵੇਲੇ ਬੋਲਿਆ ਸੀ ਅਤੇ ਆ ਗਏ, ਪ੍ਰਸ਼ਾਦਾ ਛਕਿਆ। ਕਹਿੰਦੇ ਚੰਗਾ, ਹੁਣ ਅਸੀਂ ਜਾਂਦੇ ਹਾਂ। ਕਹਿੰਦੇ ਜੀ ਦੇਖੋ ਆਏ ਹੋ ਤੁਸੀਂ, ਅਤੇ ਮਰਦਾਨੇ ਨੂੰ ਪੁੱਛਿਆ ਕਿੱਥੋਂ ਕੁ ਆਏ ਨੇ, ਮਰਦਾਨੇ ਨੂੰ ਇਸ਼ਾਰਾ ਕੀਤਾ ਦੱਸੀ ਨਾ। ਅਤੇ ਉਹ ਫਿਰ ਮਰਦਾਨੇ ਨੇ ਕਿਹਾ ਵੀ ਅਸੀਂ ਜਾਂਦੇ। ਕਹਿੰਦੇ ਜੀ ਰਾਤ ਤਾਂ ਰਹੋ, ਦਰਸ਼ਨ ਦਿਓ ਜਾਂ ਹੋਰ ਚੀਜ਼ ਹੈ, ਐਡੀ ਕਿਹੜੀ ਹੈ? ਕਹਿੰਦੇ ਨਹੀਂ। ਫਿਰ ਮਰਦਾਨੇ ਨੇ ਕਿਹਾ, ਮਹਾਰਾਜ, ਬੀਬੀ ਕਹਿੰਦੀ ਹੈ ਰਾਤ ਰਹਿ ਪਾਓ, ਸਵੇਰੇ ਚਲੇ ਚਲੇਗੇ। ਸਵੇਰੇ ਗੁਰੂ ਨਾਨਕ ਸਾਹਿਬ ਜੀ ਉੱਠੇ ਤੇ ਕਹਿੰਦੇ ਵੀ ਜਾਂਦੇ ਹਾਂ, ਇਸ਼ਨਾਨ ਕੀਤਾ ਅਤੇ ਮਰਦਾਨਾ ਵੀ ਚੱਲ ਪਿਆ। ਜਦੋਂ ਸੁਲਤਾਨਪੁਰ ਦੇ ਬਾਹਰ ਚੱਲਣ ਲੱਗੇ, ਇੱਕ ਦੋ ਕਦਮ ਗਏ ਨੇ ਅਤੇ ਉੱਥੇ ਹੀ ਆ ਗਿਆ ਅਸਾਮ ਦੇਸ਼ ਵਿੱਚ। ਕਹਿੰਦੇ ਮਰਦਾਨੇ ਕਿੱਥੇ ਹੈ? ਕਹਿੰਦੇ ਜੀ ਉੱਥੇ ਹੀ ਆ ਗਏ ਜਿੱਥੋਂ ਗਏ ਸੀ। ਇਹ ਫਿਰ ਇੱਥੋਂ ਸਤਿਗੁਰੂ ਨਾਨਕ ਸਾਹਿਬ ਜੀ ਸਿੱਧਾ ਤੋਂ ਗਏ ਅਤੇ ਇੱਥੇ ਇਹ ਜਿਹੜੀ ਯਾਤਰਾ ਸੀ ਇੱਥੋਂ, ਜਿਸ ਵੇਲੇ ਮੱਕਾ ਮਦੀਨਾ, ਮਰਦਾਨੇ ਨੇ ਕਿਹਾ ਸੀ ਮੱਕਾ ਹੀ ਦਿਖਾ ਦਿਓ, ਕਹਿੰਦੇ ਚੰਗਾ ਚੰਗਾ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਇੱਥੋਂ ਇਹ ਲੋਕ ਜਿਹੜੇ ਸੀ ਮੱਕੇ ਦੀ ਜ਼ਿਆਰਤ ਕਰਨ ਵਾਲੇ, ਹੋਰ ਇੱਧਰ ਹਿੰਦੁਸਤਾਨ ਦੇ ਵਿੱਚ ਕਰਾਚੀ ਤੋਂ ਜਹਾਜ਼ 'ਤੇ ਚੜ੍ਹਦੇ ਸੀ। ਕਰਾਚੀ ਦੇ ਉੱਤੇ ਉਹ ਆਸਾ ਹੱਥ ਕਿਤਾਬ ਕਿਸ਼ ਨੀਲ ਵਸਤਰ ਪਹਿਰੇ ਬਨਵਾਰੇ, ਉਸ ਨਾਲ ਨਸ਼ਾਂਗ ਬਣਾ ਲਿਆ, ਨੀਲੇ ਵਸਤਰ ਪਾ ਲਏ, ਆਸਾ ਹੱਥ ਕਿਤਾਬ ਕਿਸ਼ ਕੁਰਾਨ ਕਛ ਵਿੱਚ ਲੈ ਲਈ ਅਤੇ ਸੋਟਾ ਫੜ ਲਿਆ। ਕਹਿੰਦੇ ਕਿੱਥੇ ਜਾਂਦੇ ਹਾਂ? ਉਹਨਾਂ ਨੂੰ ਕਿਹਾ ਵੀ ਇਹ ਤਾਂ ਕੋਈ ਮੁਸਲਮਾਨ ਨਹੀਂ ਹੈ। ਕਹਿੰਦੇ ਨਹੀਂ ਜਾ ਸਕਦੇ ਤੁਸੀਂ, ਜਹਾਜ਼ 'ਤੇ ਨਹੀਂ ਜਾ ਸਕਦੇ। ਸਤਿਗੁਰੂ ਸਾਹਿਬ ਜੀ ਨੇ ਕਿਹਾ ਵੀ ਚੰਗਾ, ਨਹੀਂ ਜਾ ਸਕਦੇ। ਅਤੇ ਉਹਨਾਂ ਦਾ ਜਹਾਜ਼ ਚੱਲ ਪਿਆ ਅਤੇ ਗੁਰੂ ਨਾਨਕ ਸਾਹਿਬ ਜੀ ਉੱਥੋਂ ਇੱਥੇ ਆ ਗਏ ਮੱਕੇ ਵਿੱਚ। ਮੱਕੇ ਵਿੱਚ ਆ ਗਏ ਅਤੇ ਉੱਥੇ ਦਾ ਇਹ ਵੀ ਪ੍ਰਸੰਗ ਆਉਂਦਾ ਹੈ, ਪ੍ਰਸੰਗ ਆਉਂਦਾ ਹੈ ਵੀ ਮਰਦਾਨਾ ਕਹਿੰਦਾ ਜੀ ਇੱਥੇ ਕੀ ਚੀਜ਼ ਹੈ ਅੰਦਰ? ਇਹ ਅੱਖਾਂ ਬੰਨ੍ਹ ਕੇ ਜਾਣ ਦਿੰਦੇ ਹੈ, ਦੇਖਣ ਨਹੀਂ ਦਿੰਦੇ ਕਿਸੇ ਨੂੰ, ਅਤੇ ਮੈਂ ਦੇਖਣਾ ਚਾਹੁੰਦਾ। ਮਰਦਾਨਾ ਕੀ ਵੇਖਣਾ, ਇੱਥੇ ਹੋਣਾ ਕੀ ਹੈ? ਇੱਥੇ ਪੱਥਰ ਹੈ ਅੰਦਰ, ਇਹਨਾਂ ਨੇ ਰੱਖਿਆ ਆ, ਉਹ ਕਹਿੰਦੇ ਸ਼ਿਵਾਂ ਦਾ ਚਿੰਨ੍ਹ ਹੈ, ਸ਼ਿਵਲਿੰਗ ਹੈ, ਇੱਕ ਚਿੰਨ੍ਹ ਇਹ ਵੀ ਸੀ। ਉਹਨਾਂ ਨੂੰ ਇਹ ਕਰੀ ਜਾਂਦੇ, ਉਹ ਕਹਿੰਦੇ ਅਸੀਂ ਪੱਥਰਾਂ ਨੂੰ ਨਹੀਂ ਮੰਨਣਾ। ਇਹੋ ਜਿਹੀ ਦਿਖਾਈ ਦਿਓ ਫਿਰ ਮੇਰੀ ਤਾਂ ਅੱਖਾਂ ਬੰਨ ਕੇ, ਕਹਿੰਦੇ ਨਹੀਂ ਤੈਨੂੰ ਕੋਈ ਨਹੀਂ ਦੇਖ ਸਕਿਆ, ਤੇਰੀਆਂ ਅੱਖਾਂ ਨਹੀਂ ਬੰਨਣਗੀਆਂ ਜਾਂ ਹੋਰ ਦੇਖਿਆ ਤੂੰ। ਅਤੇ ਉਹ ਅੱਗੇ ਜਾ ਕੇ ਕਹਿੰਦਾ ਜੀ ਉੱਥੇ ਤਾਂ ਪੱਥਰ ਹੀ ਪਿਆ, ਉਹ ਥੋੜ੍ਹਾ ਜਿਹਾ ਗੋਲ ਜਿਹਾ ਅਤੇ ਉੱਚਾ ਜਿਹਾ ਜਾਂ ਹੋਰ ਚੀਜ਼ ਕੋਈ ਨਹੀਂ ਹੈ, ਅਗੇ ਐਵੇਂ ਮੰਨੀ ਜਾਂਦੇ ਨੇ ਇਹ ਤਾਂ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚੰਗਾ, ਫਿਰ ਤੂੰ ਉੱਥੇ ਬੈਠ ਬਾਹਰ। ਅਤੇ ਉਹ ਜਿਹੜੀ ਹੈਗੀ ਕਾਬੇ ਦੀ ਚਾਰ ਦੀਵਾਰੀ, ਉੱਥੇ ਗੁਰੂ ਨਾਨਕ ਸਾਹਿਬ ਬਿਰਾਜ ਗਏ। ਬਿਰਾਜ ਗਏ ਸਭ ਕੁਛ ਉਹਨਾਂ ਦੇ, ਜਿਸ ਵੇਲੇ ਕੋਈ ਹੋਇਆ ਇਹਨਾਂ ਦਾ ਟਾਈਮ ਆਉਣ ਦਾ ਮੁਸਲਮਾਨਾਂ ਦਾ, ਵੀ ਪਹਿਲੀ ਨਿਵਾਸ ਇਹ ਤੜਕੇ ਪੜ੍ਹਦੇ ਆ। ਅਤੇ ਉਹ ਆ ਗਿਆ ਜੀਵਨ ਕਾਜੀ ਆਇਆ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਚਰਨ ਸੀ ਉਹ ਜਿੱਧਰ ਨੂੰ ਇਹ ਨਿਵਾਸ ਮੂੰਹ ਪਰ ਕਰਕੇ ਪੜ੍ਹਦੇ ਉੱਧਰ ਨੂੰ ਸੀ। ਅਤੇ ਉਹਨੂੰ ਆ ਕੇ ਦੇਖਿਆ ਵੀ ਇਹ ਕੌਣ ਹੈ? ਕੁਫਰ ਕੁਫਵਾਰੀ, ਝੂਠਾ ਝੂਠ ਬੋਲਣ ਵਾਲਾ, ਤੂੰ ਇਹ ਰੱਬ ਦੇ ਘਰ ਵੱਲ ਨਹੀਂ ਇਹ ਕਰ ਚਰਨ ਕਰਕੇ ਲੱਤ ਕਰਕੇ ਬੈਠਾ ਹੈ, ਲੱਤ ਮਾਰੀ ਇਹਨੂੰ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੇਖ ਲਓ ਅਗਲਿਆਂ ਦੀਆਂ ਸਹਾਰ ਕੇ ਸਭ ਕੁਝ ਚੀਜ਼ਾਂ, ਫਿਰ ਉਹਨੂੰ ਸਿੱਖਿਆ ਦੇਣੀ ਅਤੇ ਸ਼ਰਧਾ ਵੀ ਆਪ ਵੀ ਬਣਾ ਦੇਣੀ। ਇਹ ਹੈ ਅਜਬ ਤੇਰੀ ਇਹ ਲੀਲਾ ਹੈ, ਆਪ ਪਰਮੇਸ਼ਰ ਸਰੂਪ ਹਨ। ਅਤੇ ਉਹ ਕਹਿੰਦੇ ਵੀ ਠੀਕ ਹੈ, ਜਿੱਧਰ ਅਖੇ ਖੁਦਾ ਦਾ ਘਰ ਨਹੀਂ ਹੈ ਉੱਧਰ ਸਾਡੀ ਆਪਣੇ ਚਰਨ ਕਰਦੇ ਜਾਂ ਲੱਤਾਂ ਕਰਦੇ। ਉਹ ਜਦੋਂ ਕੀਤੀਆਂ ਲੱਤੋਂ ਟੰਗੋਂ ਪਕੜ ਘੜੀਸਿਆ, ਉਹ ਜਦੋਂ ਘੜੀਸਿਆ ਤੇ ਉਹ ਮੱਕਾ ਜਿਹੜਾ ਸੀ ਉਹ ਨਾਲ ਹੀ ਚਰਨਾਂ ਦੇ ਘੁੰਮ ਗਿਆ, ਉਹਦੀਆਂ ਕੰਨਾਂ ਦੀ ਬਾਰਾਂ ਜਿਹੜੀਆਂ ਸੀ। ਇਹ ਬੜਾ ਹੈਰਾਨ ਹੋਇਆ, ਪ੍ਰਿਆ ਮੱਕਾ ਕਲਾ ਦਿਖਾ ਰਹੀ। ਨਾਲੇ ਤਾਂ ਉਹਨੂੰ ਦੇਖੋ ਵੀ ਲੱਤ ਮਾਰੀ ਸੀ, ਜੇ ਹੋਰ ਕੋਈ ਸ਼ਕਤੀਆਂ ਵਾਲਾ ਹੁੰਦਾ ਉੱਥੇ ਹੀ ਭਸਮ ਕਰ ਦਿੰਦਾ। ਨਾਲੇ ਤਾਂ ਉਹ ਬਜਗਾਰੀ ਆਪ ਹੋ ਗਿਆ ਵੀ ਮੈਂ ਇਹਨਾਂ ਦੀ ਬੇਅਦਬੀ ਕੀਤੀ। ਫਿਰ ਜਿਸ ਵੇਲੇ ਇਹ ਦੇਖਿਆ ਤੇ ਹੋਰ ਵੀ ਆਪਣੇ ਮੁਲਾਣੇ ਕਾਜੀ ਜਿਹੜੇ ਸੀ ਯਾਦ ਕਰਨ ਵਾਸਤੇ ਉਹ ਆ ਗਏ। ਕਹਿੰਦੇ ਕੀ ਗੱਲ ਇਹ ਮੱਕਾ ਇੱਧਰ ਦੇ ਫਿਰਿਆ? ਕਹਿੰਦੇ ਵੀ ਆਹ ਹੈ ਕੋਈ, ਇਹ ਪਤਾ ਨਹੀਂ ਕੌਣ ਹੈ। ਕਹਿੰਦੇ ਕੌਣ ਹੈ, ਚਰਚਾ ਕਰੋ ਸਾਡੇ ਨਾਲ। ਸਾਰੀਆਂ ਗੱਲਾਂ ਬਾਤਾਂ ਪੁੱਛਣ ਲੱਗੇ। ਫਿਰ ਇਹ ਉਹ ਕਿਤਾਬ ਨੂੰ ਖੋਲ੍ਹ ਕੇ ਪੁੱਛਣ ਲੱਗੇ, ਹਿੰਦੂ ਵੱਡਾ ਕਿ ਮੁਸਲਿਮ ਨੂੰ ਵੀ ਪੁੱਛਣ, ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਿਮ ਨੂੰ ਵੀ ਕਿਉਂ? ਮਹਾਰਾਜ ਕਹਿੰਦੇ ਵੀ ਆਪਣੇ ਸ਼ੁਭ ਅਮਲਾਂ ਵਾਧਿਓਂ ਦੋਨੋਂ ਰੋਈ, ਵੀ ਚੰਗੇ ਗੁਣ ਧਾਰਨ ਤੋਂ ਬਿਨਾਂ, ਵਾਹਿਗੁਰੂ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਅਤੇ ਔਗੁਣਾਂ ਦੇ ਸਹਿਤ ਇਹ ਦੋਨੋਂ ਹੀ ਰੋਂਦੇ ਹੈ, ਦਰਗਹਿ ਅੰਦਰ ਲੈਣ ਨੱਟੋ ਸੀ। ਫਿਰ ਹੋਰ ਵੀ ਚਰਚਾ ਕੀਤੀ ਇਹਨਾਂ ਨੇ। ਫਿਰ ਕਹਿੰਦੇ ਵੀ ਇਹ ਤਾਂ ਉਹਨਾਂ ਨੂੰ ਉਹ ਮਨ ਦੇ ਵਿੱਚ ਵੀ ਨਿਸ਼ਚਾ ਫਿਰ ਕਰਾ ਦਿੰਦੇ ਸੀ ਵੀ ਇਹ ਤਾਂ ਸਤਿਗੁਰੂ ਸਾਹਿਬ ਜੀ, ਇਹ ਤਾਂ ਅਸੀਂ ਤਾਂ ਖੁਦਾ ਦੇ ਭੇਜੇ ਹੋਏ ਦਾਸ ਹਾਂ, ਪਰ ਇਹਨਾਂ ਨੂੰ ਇਹ ਤਾਂ ਖੁਦਾ ਹੈ, ਇਹਨਾਂ ਨੂੰ ਇਹ ਖੁਦਾ ਤੋਂ ਬਿਨਾਂ ਨਹੀਂ ਹੋ ਸਕਦਾ। ਅਤੇ ਫਿਰ ਮਹਾਰਾਜ ਸਾਨੂੰ ਇਹ ਸਿੱਖਿਆ ਦਿਓ, ਕਹਿੰਦੇ ਇੱਕ ਥਾਂ ਨਹੀਂ, ਸਭ ਥਾਂ ਦੇ ਵਿੱਚ ਵਿਆਪਕ ਸਮਝੋ ਔਰ ਸਾਰਿਆਂ ਦੇ ਅੰਦਰ ਸਾਰਿਆਂ ਦੀ ਸੇਵਾ ਕਰੋ ਜਿਹੜੀ ਮਨੁੱਖ ਮਾਤਰ ਦੀ ਹੈ। ਅਤੇ ਫਿਰ ਮਹਾਰਾਜ ਕੋਈ ਤੁਸੀਂ ਨਿਸ਼ਾਨੀ ਤਰੀ ਨਿਸ਼ਾਨੀ ਕੌਸ ਦੀ ਤੁਹਾਡੀ ਯਾਦਗਾਰ ਬਣੀ ਰਹੇ, ਉਹ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਉਹਨਾਂ ਨੂੰ ਕੀ ਹੈ ਕਿੱਥੋਂ ਲਿਆਉਣੀ ਜਾਂ ਹੋਰ ਚੀਜ਼ਾਂ ਫੁਰਨਾਈ ਹੈ, ਉਹ ਖੁੱਟੀਆਂ ਤੋਂ ਬਿਨਾਂ ਸੀ, ਉਹ ਇਹਨਾਂ ਨੇ ਰੱਖ ਲਈ, ਮੱਕੇ ਅੰਦਰ ਪੂੰਜ ਕਰਾਈ। ਇੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਜਿਹੜੇ ਸੀ, ਇੱਥੋਂ 200-300 ਮੀਲ ਦੇ ਉੱਤੇ ਹੈ ਮਦੀਨਾ, ਮਦੀਨੇ ਦੇ ਵਿੱਚ ਹੀ ਮੁਹੰਮਦ ਸਾਹਿਬ ਦਾ ਪਰਿਵਾਰ ਸੀ, ਇਹਦਾ ਪਿਤਾ ਸੀ, ਅਤੇ ਇੱਥੇ ਹੀ ਇਹਦੀ ਜਿਹੜੀ ਅਖੀਰਲਾ ਇਹਦਾ ਸੰਸਕਾਰ ਸੀ ਕਰਕੇ ਸਰੀਰ ਦਾ ਇੱਥੇ ਹੀ ਇਹਦੀ ਉਹ ਦਫਨਾਇਆ ਸੀ। ਅਤੇ ਉੱਥੇ ਵੀ ਗੁਰੂ ਨਾਨਕ ਸਾਹਿਬ ਗਏ, ਉਹ ਸਿੱਖਿਆ ਦੇਣੀ ਹੁਣ ਬੜੀ ਛੇਤੀ ਦੇ ਨਾਲ। ਅਤੇ ਗੁਰੂ ਨਾਨਕ ਸਾਹਿਬ ਜੀ ਦੇ ਇੱਕੋ ਹੀ ਚਰਨ ਦੇ ਵਿੱਚ ਇੱਕੋ ਹੀ ਪੂਆ ਪਾਇਆ ਬਿਨਾਂ ਉਹ ਹੈਗਾ ਖੁੱਟੀ ਤੋਂ। ਕਹਿੰਦੇ ਕਿੱਧਰ ਆਉਣਾ ਹੈ ਆਖਿਰ, ਜਿਵੇਂ ਆਮ ਕਹਿ ਦਈਏ ਹੋਰ ਲੋਕਾਂ ਨੂੰ, ਕਿੱਧਰ ਆਉਣਾ ਆਖਿਰ, ਮੁਹੰਮਦ ਸਾਹਿਬ ਦਾ ਮੁਕਾਮ ਹੈ, ਮੁਕਾਮ ਕਹਿੰਦੇ ਟਿਕਾਣਾ ਹੈ ਇੱਥੇ, ਕਿਉਂਕਿ ਰੂਹ ਨੂੰ ਇਹ ਉੱਥੇ ਮੰਨਦੇ ਹੈ ਵਿੱਚ ਆਤਮਾ ਦੇ ਜਾਂ ਹੋਰ ਚੀਜ਼ ਦੇ। ਕਹਿੰਦੇ ਸਤਿਗੁਰੂ ਸਾਹਿਬ ਜੀ ਨੇ ਕਹਿੰਦੇ ਉੱਥੇ ਖੜ ਗਏ ਅਤੇ ਸ਼ਬਦ ਉਚਾਰੇ, ਮੁਕਾਮ ਕਰ ਕਰ ਵੈਸ਼ਨਾਂ ਚੱਲਣੇ ਕੀ ਤੋਕ, ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨੇ ਚੱਲੋ। ਉਹ ਆਪਣੇ ਦਿਨੇ ਸੂਰਜ ਚੱਲਦਾ, ਸਾਰੇ ਹੀ ਚੱਲਦੇ ਨੇ, ਦੁਨੀਆ ਕੈਸ ਮੁਕਾਮੇ, ਕਰ ਸਿਦਕ ਕਰਨੀ ਖਰਚ ਬਾਜੋ ਲਾਗ ਰਹੋ ਨਾਮੇ, ਮੁਕਾਮ ਤਾਂ ਪਰ ਜਾਣੀਏ ਜਾਂ ਰਹੇ ਨੇ ਚੱਲ ਲੋਕ, ਚੱਲ ਸਰੂਪ ਵਾਹਿਗੁਰੂ ਚੱਲ ਮੁਹੂਰਤ ਅਨੁਪਾਉ ਪ੍ਰਕਾਸ਼ ਹੋਈ ਹੈ, ਇਹ ਸਿੱਖਿਆ ਦਿੱਤੀ। ਜਦੋਂ ਇਹ ਸ਼ਬਦ ਪੜ੍ਹਦੇ ਸੀ ਮੁਹੰਮਦ ਦੀ ਕਬਰ ਉੱਥੋਂ ਉੱਠ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਕੋਲ ਆ ਗਈ ਅਤੇ ਸਿੱਧਾ ਕੀਤਾ, ਫਿਰ ਉੱਥੇ ਹੀ ਚਲੇ ਗਏ। ਫਿਰ ਇਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਤਾਂ ਕੋਈ ਹੈ, ਕਹਿੰਦੇ ਨਿਸ਼ਚਾ ਆ ਗਿਆ ਵੀ ਇਹ ਤਾਂ ਕਿਵੇਂ ਕੋਈ ਖੁਦਾ ਤਾਂ ਮੰਨਦੇ ਨਹੀਂ ਇਹ ਉਸ ਤਰ੍ਹਾਂ ਜਾਂ ਹੋਰ ਚੀਜ਼ ਹੈ। ਫਿਰ ਉੱਥੇ ਵੀ ਉਹਨਾਂ ਨੂੰ ਇਹ ਸਿੱਖਿਆ ਦਿੱਤੀ। ਇਸੇ ਤਰ੍ਹਾਂ ਹੀ ਫਿਰ ਦੇਖ ਲਓ ਵੀ ਇਸ ਜਗ੍ਹਾ 'ਤੇ ਫਿਰ ਇੱਥੋਂ ਸਿੱਧਾਂ ਦੇ ਕੋਲ ਚਲੇ ਗਏ। ਅਤੇ ਇਵੇਂ ਹੀ ਗੁਰੂ ਨਾਨਕ ਸਾਹਿਬ ਮੁਸਲਮਾਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਪੀਰ ਪੈਗੰਬਰ ਅਖਵਾਉਂਦੇ ਸੀ, ਜਿੱਥੇ ਉਹ ਅਟਕੇ ਹੋਏ ਸੀ ਹਉਮੈਨ ਦੇ ਵਿੱਚ ਅਤੇ ਦੁਨੀਆਂ ਨੂੰ ਝੁਕਾਉਂਦੇ ਸੀ, ਮੱਲੋ ਮੱਲੀ ਵੀ ਮੁਸਲਮਾਨ ਬਣਾਉਂਦੇ ਸੀ, ਆ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਮੁਸਲਮਾਨ ਬਣਾਏ, ਜਾਂ ਕੋਈ ਲਾਲਚ ਵਿੱਚ ਆ ਕੇ ਕੋਈ ਉਸ ਤਰ੍ਹਾਂ ਆ ਗਏ। ਅਤੇ ਉੱਥੇ ਇਹ ਫਿਰ ਮੁਲਤਾਨ ਦੀ ਯਾਦ ਵਾਸਤੇ ਗੁਰੂ ਨਾਨਕ ਸਾਹਿਬ ਗਏ ਅਤੇ ਬਾਹਰ ਬੈਠੇ ਹੈ, ਅਤੇ ਇੱਕ ਕੋਈ ਆਇਆ ਇਹਨਾਂ ਦਾ ਮੁਰੀਦ, ਉੱਥੇ ਬੈਠਿਆਂ ਨੂੰ ਵੇਖ ਕੇ ਕਹਿੰਦੇ ਇਸ ਤਰ੍ਹਾਂ ਕੋਈ ਬੈਠੇ ਨੇ ਜਾਂ ਹੋਰ ਚੀਜ਼ ਹੈ? ਕਹਿੰਦੇ ਅੱਛਾ ਕੀ ਇਹ ਉਚਾਰਨ ਕਰਦੇ ਨੇ ਵੀ ਇਸ ਤਰ੍ਹਾਂ? ਬਚਨ ਕਹਿੰਦੇ ਆ ਵੀ ਪ੍ਰਵਾਹੀ ਦੇ ਇੰਨੇ ਚੰਗਾ ਹੋਈ, ਉਹ ਆ ਗਿਆ ਦਸਕੇ ਤੇ ਉਹ ਆ ਗਏ। ਮੁਲਤਾਨ ਦੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਤਾਂ ਬੋਲੇ ਨਹੀਂ ਤੇ ਭਾਈ ਮਰਦਾਨੀ ਕਹਿੰਦੇ ਕੌਣ ਇਹ ਗੁਰੂ ਨਾਨਕ ਸਾਹਿਬ ਹੈ, ਉਹਨਾਂ ਨੂੰ ਅੱਗੇ ਪਤਾ ਸੀ ਵੀ ਇਹ ਤਾਂ ਇਹ ਕਰਨਗੇ ਸਾਨੂੰ ਠੀਕ, ਹੰਕਾਰ ਦੂਰ ਕਰਨਗੇ ਸ਼ਕਤੀਆਂ। ਉਹਨਾਂ ਨੇ ਕੀ ਕੀਤਾ ਵੀ ਇੱਕ ਦੁੱਧ ਦਾ ਕਟੋਰਾ ਭਰ ਕੇ ਲਿਆਂਦਾ ਵੀ ਇੱਥੇ ਮੁਲਤਾਨ ਜਿਹੜਾ ਅੱਗੇ ਪੀਰਾਂ ਨਾਲ ਪੁਰ ਹੈ ਸ਼ਕਤੀਆਂ ਨਾਲ, ਅਤੇ ਤੁਸੀਂ ਜਾਓ। ਉਸ ਤਰੀਕੇ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਫੁੱਲ ਕੱਢ ਕੇ ਗੁਲਾਬ ਦਾ ਅਤੇ ਦੁੱਧ ਦੇ ਉੱਤੇ ਟਿਕਾਤਾ। ਇਹਨਾਂ ਨੂੰ ਖਤਰਾ ਸੀ ਵੀ ਸਾਨੂੰ ਵੀ ਸ਼ਕਤੀਆਂ ਤੋਂ ਹੀਣੇ ਕਰਨਗੇ, ਜਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕੋਈ ਫਿਕਰ ਨਾ ਕਰੋ, ਤੁਹਾਡੇ ਇਹ ਜਿਸ ਤਰ੍ਹਾਂ ਉੱਤੇ ਤਰਦਾ ਇਸ ਤਰ੍ਹਾਂ ਨਿਰਲੇਪ ਵੀ ਰਹਾਂਗੇ ਅਤੇ ਤੁਹਾਡੇ ਅੰਦਰ ਫੁੱਲ ਵਾਂਗੂ ਖੁਸ਼ਬੂ ਵੀ ਭਰ ਦਿਆਂਗੇ, ਤੁਹਾਨੂੰ ਨਹੀਂ ਨੁਕਸਾਨ ਕਰਦੇ। ਫਿਰ ਇਹਨਾਂ ਦੇ ਨਾਲ ਵਿਚਾਰਾਂ ਹੋਈਆਂ ਜਾਂ ਹੋਰ ਚੀਜ਼ ਹੋਇਆ, ਉਹਨਾਂ ਨੂੰ ਵੀ ਪਰਮੇਸ਼ੁਰ ਦੀ ਭਾਵ ਭਗਤੀ 'ਚ ਜਾਂ ਹੋਰ ਚੀਜ਼ ਲੈ ਠੀਕ ਕਹਿੰਦੇ, ਹੋਰ ਪੈਗੰਬਰ ਜਾਂ ਹੋਰ ਚੀਜ਼ ਸਾਰੇ ਨੇ ਤਾਂ ਐਸਾ ਨਹੀਂ ਹੋਣਾ ਚਾਹੀਦਾ, ਪਰਮੇਸ਼ੁਰ ਦੀ ਭਗਤੀ ਕਰੋ। ਇਉਂ ਕੱਲ ਤਾਰਨ ਗੁਰੂ ਨਾਨਕ ਹੈ, ਕਲਯੁਗ ਦੇ ਜੀਵਾਂ ਨੂੰ ਇਹ ਸਾਰਿਆਂ ਨੂੰ ਤਾਰਨ ਵਾਸਤੇ ਆਪ ਗੁਰੂ ਨਾਨਕ ਸਾਹਿਬ ਜੀ, ਅਤੇ ਜਿੱਥੇ ਲੋਕ ਇਸੇ ਯਾਤਰਾ ਦੇ ਵਿੱਚ ਆਪਣੇ ਇੱਧਰ ਇਰਾਕ ਦੇ ਵਿੱਚ ਬਗਦਾਦ ਦੇ ਵਿੱਚ ਜਾਣਾ, ਦੇਖ ਲਓ ਬਗਦਾਦ ਦਾ ਹੁਣ ਵੀ ਇਰਾਕ ਜਿਹੜਾ ਸੀ ਹੁਣ ਤਾਂ ਅਮਰੀਕਾ ਨੇ ਲਿਆ ਜਾਂ ਹੋਰ ਚੀਜ਼, ਸਦਾਮ ਵਾਲੇ ਬੜੇ ਕੱਟੜ ਮੁਸਲਮਾਨ ਉਹ, ਇਹ ਸਾਰੇ ਇਸ ਤਰ੍ਹਾਂ ਮੱਕਾ ਮਦੀਨਾ ਸਭ ਨਿਭਾਇਆ। ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਮੀਰਾਸੀ ਮਰਦਾਨਾ। ਅਤੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਬੈਠ ਗਏ, ਇਹਨਾਂ ਦੇ ਭਰਮੀ ਦੂਰ ਕਰਨੇ ਸੀ ਜਿਹੜੇ ਪੀਰ ਪੈਗੰਬਰਾਂ ਦੇ ਜਾਂ ਹੋਰ ਚੀਜ਼ ਇੰਨੀ ਕੁ ਉਹਨਾਂ ਸੀ, ਅਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਬੜੇ ਪ੍ਰੇਮ ਦੇ ਨਾਲ ਗਾਇਨ ਕਰਨ ਲੱਗ ਪਏ, ਪਾਤਾਲਾ ਪਾਤਾਲ ਲੱਖਾ ਗਾ ਸੰਗਾ ਸੂਰ ਗੁਰ ਪੰਜ, ਇਹਦਾ ਦਸਗੀਰ ਸੀ, ਦਸਗੀਰ ਨਾ ਤਾਂ ਹੋਵੇ ਦਸਗੀਰ ਵੀ ਇਹਨੇ ਕਹਿੰਦੇ ਹੱਥ ਫੜਕ ਜਿਹੜਾ ਸਹਾਇਤਾ ਕਰਨ ਵਾਲਾ ਹੋਵੇ, ਜਿਵੇਂ ਹਸਨ ਅਬਦਾਲ ਹੈ। ਹਸਨ ਅਬਦਾਲ ਜਿਹੜਾ ਇਹ ਪਹਾੜੀ 'ਤੇ ਸੀ, ਇਹਦਾ ਨਾਂ ਹਸਨ ਅਬਦਾਲ ਉਹਦੇ ਨਾਂ 'ਤੇ, ਅਤੇ ਵੈਸੇ ਅਸੀਂ ਤਾਂ ਪੰਜਾ ਸਾਹਿਬ ਹੀ ਕਹਿੰਦੇ, ਉਹ ਸਟੇਸ਼ਨ ਦਾ ਨਾਮ ਫਿਰ ਉਹਨਾਂ ਨੇ ਉਹੀ ਰਹਿਣ ਦਿੱਤਾ ਅੰਗਰੇਜ਼ਾਂ ਵੇਲੇ ਦਾ। ਅਤੇ ਇਹ ਕਹਿੰਦੇ ਜੀ ਇਸ ਤਰ੍ਹਾਂ ਉਹ ਗਾਇਨ ਕਰ ਰਹੇ ਨੇ, ਤੁਹਾਡੀ ਜਿਹੜੀ ਸ਼ਰ੍ਹਾ ਤੁਸੀਂ ਕਹਿੰਦੇ ਵੀ 14 ਹੀ ਤਬਕ ਨੇ ਮੁਹੰਮਦ ਸਾਹਿਬ ਨੇ ਕਿਹਾ ਕੁਰਾਨ ਦੇ ਵਿੱਚ, ਉਹ ਕਹਿੰਦੇ ਪਾਤਾਲਾ ਪਾਤਾਲ ਲੱਖ, ਨਾਲੇ ਕੀਰਤਨ ਗਾਇਨ ਕਰਦੇ ਆ ਅਤੇ ਤੁਸੀਂ ਰੋਕਿਆ ਹੋਇਆ ਵੀ ਕੀਰਤਨ ਜਿਹੜਾ ਇਹ ਨਹੀਂ ਠੀਕ, ਰਾਗ ਜਿਹੜਾ ਹੈ ਵਿਸ਼ੇ ਪੈਦਾ ਕਰਦਾ ਹੈ ਇਹ, ਅਤੇ ਇੱਥੇ ਤੁਹਾਡੇ ਹੁੰਦਿਆਂ ਹੋਇਆ ਹੀ ਆਪਣੇ ਸ਼ਰ੍ਹਾ ਦੀ ਭੰਗ ਹੋਵੇ ਅਤੇ ਚੱਲੂਗੀ ਕਿੱਥੇ ਮੁਸਲਮਾਨੀ ਸ਼ਰ੍ਹਾ। ਇਹ ਸਾਰਾ ਬਗਦਾਦ ਸ਼ਹਿਰ ਉਹਦਾ ਸੇਵਕ ਸੀ, ਸ਼ਕਤੀ ਵਾਲਾ ਸੀ, ਉਹ ਦਸਗੀਰ ਵੇਖਿਆ ਧਿਆਨ ਧਰ, ਹੁਣ ਵੀ ਧਿਆਨ ਨਾਲ ਦੇਖਿਆ ਕੌਣ ਹੈ, ਇੱਕ ਫਕੀਰ ਵੱਡਾ ਮਸਤਾਨਾ, ਅਤੇ ਉਹ ਫਿਰ ਇਹਨੂੰ ਕਿਹਾ ਵੀ ਚੰਗਾ, ਜਿੱਥੇ ਸ਼ਰ੍ਹਾ ਸਾਰੇ ਲੋਕਾਂ ਨੂੰ ਕਿਹਾ ਵੀ ਚੰਗਾ ਚਲੋ ਉਹਨੂੰ ਠੀਕ ਕਰਦੇ ਹਾਂ ਆਪਣੀ ਸ਼ਰ੍ਹਾ 'ਚ ਲਿਆਉਂਦੇ ਹਾਂ, ਇਹ ਸਾਰੇ ਨਾਲ ਲੈ ਲਏ, ਸਾਰੇ ਨਾਲ ਲੈ ਲਏ, ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ, ਅਤੇ ਇਹ ਕਹਿੰਦਾ ਵੀ ਐਸਾ ਜਿਹੜਾ ਇੱਥੇ ਸ਼ਰ੍ਹਾ ਨੂੰ ਭੰਗ ਕਰ ਰਿਹਾ ਹੈ, ਸਾਰੇ ਪੱਥਰ ਚੁੱਕ ਲਓ, ਪੱਥਰ ਚੁੱਕ ਲਓ ਅਤੇ ਨੇੜੇ ਜਾ ਕੇ ਪੱਥਰ ਮਾਰਨੇ, ਪੱਥਰਾਂ ਨਾਲ ਮਾਰਨਾ, ਅਤੇ ਜਿਸ ਵੇਲੇ ਮੈਂ ਹੁਕਮ ਦਊਂਗਾ ਇਕੱਠੇ ਪੱਥਰ ਮਾਰਨੇ। ਇਹ ਸੈਂਕੜਿਆਂ ਦੀ ਗਿਣਤੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਨੇ ਪੱਥਰ ਚੁੱਕ ਲਏ, ਅਤੇ ਜਿਸ ਵੇਲੇ ਇਹਨੂੰ ਕਿਹਾ ਵੀ ਚੰਗਾ ਬਾਹਾਂ ਖੜੀਆਂ ਕਰੋ, ਜਿਸ ਵੇਲੇ ਇਹਨੇ ਬਾਹਾਂ ਖੜੀਆਂ ਕੀਤੀਆਂ ਵੀ ਹੁਣ ਕਹੂਗਾ ਮਾਰੋ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਦਿੱਤੀ ਵਾਂਗ ਨਿਵਾਜ਼, ਪਰ ਵਾਂਗ ਇਹ ਉੱਚੀ ਬੋਲਣ ਨੂੰ ਕਹਿੰਦੇ ਆ ਸਵੇਰੇ ਹੁੰਦੇ ਵੀ ਉੱਠ ਖੜੋ ਲੋਕੋ, ਅਤੇ ਨਿਵਾਜ਼ ਹੁੰਦੇ ਨੀਵੀਂ ਹੋ ਕੇ ਵਾਹਿਗੁਰੂ ਪਰਮੇਸ਼ੁਰ ਦਾ ਨਾਮ ਲੈਣਾ। ਉਸ ਵੇਲੇ ਗੁਰੂ ਨਾਨਕ ਸਾਹਿਬ ਸਤਿ ਸ੍ਰੀ ਅਕਾਲ ਗੁਰਬਰ ਅਕਾਲ, ਇਹ ਜਨਮ ਸਾਖੀ ਵਿੱਚ ਆਉਂਦਾ ਉੱਥੇ ਬੋਲਿਆ ਹੈ, ਕੀਰ ਕਹਿੰਦੇ ਦਸਵੇਂ ਪਾਤਸ਼ਾਹ ਨਹੀਂ ਗੁਰੂ ਨਾਨਕ ਸਾਹਿਬ ਜੀ ਦਾ ਇੱਕੋ ਹੀ ਸਰੂਪ ਹੈ। ਗੁਰਬਾਰਾ ਕਾਲ। ਸੋ ਉਹ ਫਿਰ ਇਹਨਾਂ ਦੀਆਂ ਬਾਹਾਂ ਉੱਥੇ ਖੜੀਆਂ ਹੋ ਗਈਆਂ, ਸਰੀਰ ਸੁੰਨ ਹੋ ਗਿਆ, ਜੜ ਹੋ ਗਿਆ। ਸੁੰਨ ਮੁੰਨ ਨਗਰੀ ਪਈ, ਜਿਹੜੀ ਨਗਰੀ ਦੀ ਜਿੰਨੀ ਵੀ ਇਹਦੀ ਵਸੋਂ ਸੀ, ਆਏ ਸੀ ਲੋਕ, ਉਹ ਸਾਰੀ ਸੁੰਨ ਹੋ ਗਈ। ਪਰ ਇਹਨੂੰ ਨਹੀਂ ਕੀਤਾ ਹਾਲੇ, ਇਹਦੀ ਸ਼ਕਤੀ ਨਹੀਂ ਖਿੱਚੀ। ਇਹ ਫਿਰ ਬੜਾ ਗੁੱਸੇ ਹੋ ਕੇ ਆਇਆ ਸਤਿਗੁਰੂ ਸਾਹਿਬ ਜੀ ਦੇ, ਹੈਂਜੀ, ਕੌਣ ਫਕੀਰ ਤੂੰ ਕਿਵੇਂ? ਗੁੱਸੇ ਨੂੰ ਰੱਬ ਫਕੀਰ, ਰੱਦ ਫਕੀਰ, ਹੋਰ ਸਾਰੇ ਜਿੰਨ ਸਾਰੇ ਫਕੀਰਾਂ ਨੂੰ ਪਿੱਛੇ ਮਾਤ ਪਾ ਕੇ ਇੱਕ ਪਰਮੇਸ਼ਰ ਨੂੰ ਪਹੁੰਚਾਉਂਦੇ, ਰੱਦ ਫਕੀਰ ਵੀ ਪਾਠ ਪਿਆ, ਰੱਬ ਫਕੀਰ ਇੱਕ ਪਹਿਚਾਨ ਨਾਲੇ ਦੱਸ ਦਿੱਤਾ ਹੈ। ਅਤੇ ਨਾਨਕ ਵੇ ਨਾਮ ਵੀ ਹੈ, ਕੀ ਨਾਂ ਤੇਰਾ? ਅਤੇ ਉਸ ਵੇਲੇ ਫਿਰ ਇਹਨੇ ਕਿਹਾ ਵੀ ਤੂੰ ਇਸ ਤਰ੍ਹਾਂ ਸ਼ਰ੍ਹਾਂ ਨੂੰ ਭੰਗ ਕੀਤਾ ਹੈ। ਉਹ ਗੱਲਬਾਤ ਹੋਈ ਤੇ ਕਹਿੰਦੇ ਕਿਉਂ ਤੁਸੀਂ ਇਹ ਪਤਾਲ ਲੱਖ ਤੇ ਕੀਰਤਨ ਇਹ ਕਹਿੰਦੇ ਹੋ, ਇਹ ਸ਼ਰ੍ਹਾਂ ਨੂੰ ਭੰਗ ਕਰਦੇ ਹੋ? ਅਤੇ ਫਿਰ ਇਹਨੇ ਕੀਤੀ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਚੰਗਾ, ਦੂਜੇ ਵੀ ਆ ਜਾਣ ਮੁਸਲਮਾਨ, ਵੀ ਚੰਗਾ ਜੀ ਉਹਨਾਂ ਨੂੰ ਵੀ ਆ ਲੈਣ ਦਿਓ। ਅਤੇ ਉਹ ਵੀ ਆ ਗਏ, ਉਹਨਾਂ ਦੀਆਂ ਬਾਹਾਂ ਹੇਠਾਂ ਆ ਗਈਆਂ, ਸਾਰੇ ਬੈਠ ਗਏ। ਕਹਿੰਦੇ ਦੱਸੋ, ਕਹਿੰਦੇ ਇਸ ਤਰ੍ਹਾਂ ਤੁਸੀਂ ਮੁਹੰਮਦ ਸਾਹਿਬ ਨੇ ਸ਼ਰ੍ਹਾਂ ਦੇ ਵਿੱਚ ਕੁਰਾਨ ਦੇ ਵਿੱਚ ਲਿਖਿਆ ਵੀ ਸੱਤ ਉਤਲੇ ਤਬਕ ਹੈ, ਸੱਤ ਹੇਠਲੇ ਤਬਕ ਹੈ, 14 ਤਬਕ ਹਨ ਲੋਕ, ਇਹ ਕੀ ਪੁਰੀਆਂ ਦਾ ਇੱਕ ਬ੍ਰਾਹਮਣ ਹੁੰਦਾ, ਤੁਸੀਂ ਪਤਾ ਲੱਖ ਆ? ਕਹਿੰਦੇ ਝੂਠ ਕੁਫਰ ਬੋਲਦੇ। ਕਹਿੰਦੇ ਹਾਂ। ਕਹਿੰਦੇ ਮੁਹੰਮਦ ਸਾਹਿਬ ਨੂੰ ਇੰਨਾ ਹੀ ਪਤਾ ਸੀ ਅਤੇ ਸਾਨੂੰ ਇੰਨਾ ਪਤਾ ਹੈ, ਲਿਖੇ। ਕਹਿੰਦੇ ਦਿਖਾਓ ਫਿਰ। ਉਹ ਨਾਲ ਜਿਹੜਾ ਇਹਦਾ ਚੇਲਾ ਸੀ ਜਾਂ ਕੋਈ ਗ੍ਰਿਸਤੀ ਬੇਟਾ ਵੀ ਹੁੰਦਾ, ਚੇਲਾ ਵੀ ਹੁੰਦਾ ਹੈ, ਕਹਿੰਦੇ ਚਲੋ। ਕਹਿੰਦੇ ਚਲੋ ਜੀ, ਪੀਰ ਸਾਹਿਬ ਆਓ। ਕਹਿੰਦੇ ਜੀ ਮੈਂ ਤਾਂ ਬੁੱਢਾ ਹਾਂ, ਇੰਨੇ ਤਾਂ ਲੱਖਾਂ ਪਤਾਲਾਂ ਦੇ ਵਿੱਚ ਥੱਕ ਜਾਊਂਗਾ, ਆਹ ਮੇਰਾ ਪੁੱਤਰ ਹੀ ਲੈ ਲਓ ਜਾਂ ਚੇਲਾ ਹੀ ਲੈ ਲਓ। ਅਤੇ ਉਹ ਆਪਣੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਚੰਗਾ, ਨੇਤਰ ਬੰਦ ਕਰੋ, ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਏ, ਅੱਖ ਦੇ ਫਰਕੇ ਦੇ ਵਿੱਚ ਹੀ ਸਭ, ਜਿੱਥੇ ਜਾਣ ਉੱਥੇ ਹੀ ਗੁਰੂ ਨਾਨਕ ਸਾਹਿਬ ਜੀ ਦੀ ਅੱਗੇ ਸੰਗਤ ਹੈ, ਸਿੱਖ ਸੰਗਤਾਂ ਹਨ, ਅਤੇ ਉੱਥੇ ਹੀ ਕੀਰਤਨ ਹੋ ਰਿਹਾ, ਉੱਥੇ ਹੀ ਜਸ ਹੋ ਰਿਹਾ ਹੈ। ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆ। ਅਤੇ ਉੱਥੇ ਫਿਰ ਜਦੋਂ ਇਹਨੂੰ ਦੇਖ ਲਿਆ, ਕਹਿੰਦਾ ਜੀ ਹੁਣ ਤਾਂ ਮੈਂ ਥੱਕ ਗਿਆ। ਕਹਿੰਦੇ ਹੋਰ ਦੇਖ ਲਾ, ਅਖਾਲ ਉੱਤੇ ਵੀ ਉਤਲੇ ਰੂਪ ਵੀ ਦਿਖਾਤੇ, ਹੇਠਲੇ ਵੀ ਦਿਖਾਤੇ। ਕਹਿੰਦੇ ਚੰਗਾ। ਕਹਿੰਦੇ ਫਿਰ ਤੇਰਾ ਪੀਰ ਕਵੇ ਵੀ ਐਵੇਂ ਕਿਤੇ ਦਿਖਾਤੇ, ਕੋਈ ਨਿਸ਼ਾਨੀ ਵੀ ਲੈ ਚੱਲ। ਉਹ ਫਿਰ ਆਪਣੇ ਇਹ ਲੱਕੜ ਦਾ ਕੋਲਾ ਸੀ ਜਾਂ ਬਗਾਉਣਾ ਕੀ ਸੀ, ਉੱਥੇ ਵਿੱਚ ਦੇਗ ਬਣੇ, ਅਰਦਾਸ ਹੋਵੇ, ਉਹ ਲੈ ਲਈ ਅਤੇ ਲਿਆ ਕੇ ਵੀ ਆਹ ਨਿਸ਼ਾਨੀ ਹੈ। ਇਸ ਤਰ੍ਹਾਂ ਫਿਰ ਉਹ ਕਹਿੰਦੇ ਵੀ ਕੀਰਤਨ ਤੁਸੀਂ ਕਰਦੇ ਹੋ। ਕਹਿੰਦੇ ਕੀਰਤਨ ਜਿਹੜਾ ਰਾਗ ਮਾੜਾ ਨਹੀਂ ਹੈ, ਰਾਗ ਤਾਂ ਜਿਹੜਾ ਹੈ ਜਿਸ ਤਰ੍ਹਾਂ ਹੈ ਕੋਈ ਸੋਨੇ ਦਾ ਪਿਆਲਾ ਹੋਵੇ, ਸੋਨਾ ਬੜਾ ਸ਼ੁੱਧ ਹੁੰਦਾ ਹੈ, ਇਸ ਤਰ੍ਹਾਂ ਹੈ, ਬੜਾ ਅਮੋਲਕ ਹੈ, ਚਿੱਤਾਂ ਨੂੰ ਇਕਾਗਰ ਕਰ ਦਿੰਦਾ ਹੈ, ਨਾ ਵੀ ਹੋਣ ਪੂਰਾ ਰਾਗ ਗਿਆਨ ਪ੍ਰੇਮ ਦੇ ਵਿੱਚ, ਚਾਹੇ ਕੋਈ ਵਿਸ਼ੇਈ ਪੁਰਸ਼ ਨੇ ਉਹਦੇ ਉਹੀ ਗਾਣ ਉਹਦੇ ਉੱਧਰ ਮਸਤ ਹੋ ਜਾਂਦੇ ਆ, ਇੱਧਰ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਜਸ ਗਾਇਨ ਕਰਨਾ, ਇੱਧਰ ਉਹ ਲੀਨ ਕਰ ਦਿੰਦਾ ਹੈ। ਇਸ ਕਰਕੇ ਰਾਗ ਮਾੜਾ ਨਹੀਂ ਹੈ। ਜੇ ਸੋਨੇ ਦੇ ਪਿਆਲੇ ਦੇ ਵਿੱਚ ਸ਼ਰਾਬ ਪਾ ਕੇ ਕੋਈ ਪੀਵੇ ਉਹਨੂੰ ਆਉਣਾ, ਜੇ ਸੋਨੇ ਦੇ ਪਿਆਲੇ ਦੇ ਵਿੱਚ ਦੁੱਧ ਪਾ ਕੇ ਪੀਵੇ ਉਹ ਵੀ ਆਉਣਾ। ਇਹਦੀਆਂ ਸਭ ਸ਼ੰਕਾ ਜਿਹੜੀਆਂ ਸੀਆਂ ਉਹ ਦੂਰ ਕਰ ਦਿੱਤੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਅਤੇ ਉਸ ਜਗ੍ਹਾ ਦੇ ਉੱਤੇ ਕਬਰਾਂ ਨੇ ਦੱਸਦੇ, ਉੱਥੇ ਹੀ ਇਹ ਗੁਰੂ ਨਾਨਕ ਸਾਹਿਬ ਜੀ ਦੀ ਵੀ ਜਗ੍ਹਾ ਬਣੀ ਹੋਈ ਹੈ, ਜਿਹੜੀ ਕੋਈ ਬਗਦਾਦ ਦੇ ਵਿੱਚ ਇਸ ਤਰ੍ਹਾਂ ਵਾਸੀ ਕੇ ਠੇਕੇ ਠੁਕੇ ਲੈਂਦੇ, ਉਹਨਾਂ ਨੇ ਦੇਖੀ ਹੈ। ਅਤੇ ਉੱਥੇ ਕਿਹਾ ਵੀ ਸੀ ਆਪਣੇ ਇਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਦਾ ਕੋਈ ਨਿਸ਼ਾਨ ਲਾ ਦੇਈਏ ਜਾਂ ਬਣਾ ਦੇਈਏ। ਅਤੇ ਵਿੱਚੋਂ ਜਿਹੜੇ ਲੋਕ ਸੀ ਜਾਣੂ, ਉਹਨੂੰ ਕਹਿਣ ਲੱਗੇ ਜੇ ਇਹਨਾਂ ਨੇ ਗੁਰਦੁਆਰਾ ਬਣਾ ਲਿਆ, ਇਹਨਾਂ ਨੇ ਫਿਰ ਛੱਡਣਾ ਨਹੀਂ ਹੈ ਇੱਥੇ, ਇਸ ਕਰਕੇ ਗੁਰਦੁਆਰਾ ਨਾ ਬਣਾਉਣ ਦੇ, ਉਹਨਾਂ ਨੂੰ ਕਬਜ਼ਾ ਕਰ ਲੈਣਗੇ ਇਹ ਆਲੇ ਦੁਆਲੇ ਵੀ, ਇਹਨਾਂ ਦਾ ਸੁਭਾਅ ਸਿੱਖਾਂ ਦਾ ਇਹੋ ਜਿਹਾ ਹੀ ਹੈ। ਇਸ ਕਰਕੇ ਉੱਥੇ ਉਹ ਬਣਿਆ ਨਾ ਹੈ ਇਸ ਤਰ੍ਹਾਂ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ, ਬਾਬੇ ਚਾਰੇ ਚਾਰ ਤੱਕ ਨੌ ਖੰਡ ਪ੍ਰਿਥਵੀ ਸੱਚਾ ਟੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰਮੁਖ ਮੁਖੀ ਗੁਰੂ, ਗੁਰਮੁਖ ਦੇ ਅਰਥ ਗੁਰਾਂ ਦੁਆਰਾ ਵੀ ਹੁੰਦੇ, ਐਨ ਜਿਹੜਾ ਸਨਮੁਖ ਵਾਹਿਗੁਰੂ ਦੀ ਪੂਰੀ ਆਗਿਆ ਵਿੱਚ ਚੱਲਣ ਵਾਲਾ, ਨਹੀਂ ਤਾਂ ਪੀਰ ਪੈਗੰਬਰ ਭੁੱਲ ਗਏ ਉਸ ਤੋਂ ਅਤੇ ਦਾਸ ਬਣ ਕੇ ਰਹਿਣ ਵਾਲਾ। ਸੋ ਇਹ ਪ੍ਰਗਟ ਪਈ ਸਗਲੇ ਜੁਗੰਤਰ ਗੁਰੂ ਨਾਨਕ ਕੀ ਵਡਿਆਈ। ਇਹ ਗੁਰੂ ਨਾਨਕ ਸਾਹਿਬ ਜੀ ਦੇ ਅਸਰਜ ਕੌਤਕ ਹਨ। ਗਰੀਬ ਨਿਵਾਜ ਜੀ ਕਿਰਪਾ ਕਰਨ, ਸਾਡੇ ਵੀ ਮਨ ਬੁੱਧ ਚਿੱਤ 'ਤੇ ਜਿੱਥੇ ਐਨਿਆਂ ਨੂੰ ਉਤਾਰਿਆ ਕਿ ਮਹਾਰਾਜ ਕਿਰਪਾ ਕਰੋ, ਇਹ ਵੀ ਤੁਹਾਡੀ ਸਿੱਖਿਆ ਦਾ ਮੰਨਣ ਕਰੇ, ਮੰਨੇ ਕਿ ਗਤ ਕਹੀ ਨਾ ਜਾਵੇ, ਵੀ ਸਾਡਾ ਵੀ ਕਿਰਪਾ ਕਰਕੇ ਉਧਾਰ ਕਰ ਦਿਓ। ਹੋਰ ਜਿੰਨੇ ਵੀ ਦੇਵ ਦੈਂਤ ਸਾਰੇ ਗੁਰੂ ਨਾਨਕ ਸਾਹਿਬ ਜੀ ਨੇ ਉਤਾਰ ਦਿੱਤੇ। ਸਮੁੰਦਰ ਦੇ ਕਿਨਾਰੇ ਗਏ, ਉੱਥੇ ਬੈਠੇ ਗੁਰੂ ਨਾਨਕ ਸਾਹਿਬ, ਅਤੇ ਲੋਕ ਜਾਣ ਲੱਗੇ, ਕਹਿੰਦੇ ਕਿਉਂ ਜਾਂਦੇ ਹੋ? ਕਹਿੰਦੇ ਜੀ ਇੱਥੇ ਕੋਈ ਐਸੀ ਗੁਪਤ ਚੀਜ਼ ਆਉਂਦੀ ਹੈ ਵੀ ਅੱਗ ਲੱਗ ਜਾਂਦੀ, ਇਸ ਕਰਕੇ ਅਸੀਂ ਜਾਂਦੇ। ਉਹ ਆਪਣੀ ਮਨੌਤ ਕਰਾਉਂਦੀ ਹੈ, ਕੋਈ ਦਿਓ। ਕਹਿੰਦੇ ਨਾ ਜਾਓ, ਅਸੀਂ ਜੋ ਬੈਠੇ ਹਾਂ, ਜੇ ਸਾਨੂੰ ਅਸੀਂ ਵੀ ਵਿੱਚ ਹੀ ਹਾਂ। ਜਦੋਂ ਉਹ ਦਿਓ ਆਇਆ, ਬਹੁਤ ਵੱਡਾ ਆਕਾਰ ਬਣਾਇਆ ਹੋਇਆ ਉਸਦਾ, ਕੋਈ ਸੈਂਕੜੇ ਫੁੱਟਾਂ ਦਾ, ਗਜਾਂ ਦਾ, ਅਤੇ ਦੁਨੀਆਂ ਡਰ ਗਈ ਵੀ ਹੁਣ ਨਹੀਂ ਛੱਡਦਾ, ਅਤੇ ਮੂੰਹ 'ਚੋਂ ਅੱਗ ਕੱਢੇ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕੋਈ ਡਰੋ ਨਾ, ਸਤਨਾਮ ਉਚਾਰਨ ਕਰੋ, ਵਾਹਿਗੁਰੂ ਦਾ ਸਦਾ ਸਦਾ ਹੀ ਸੱਚ ਹੈ ਉਹਦੇ ਵਰਗਾ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਨਿਗਾਹ ਕੀਤੀ ਅਤੇ ਉਹਦੀ ਜਿਹੜੀ ਸ਼ਕਤੀ ਸੀ ਉਹ ਮਾਤ ਪੈ ਕੇ ਉਹ ਬੇਸੁਰਤ ਹੋ ਕੇ ਡਿੱਗ ਪਿਆ। ਅੱਗੇ ਬੇਸੁਰਤ ਹੋਇਆ ਪਿਆ, ਫਿਰ ਗੁਰੂ ਨਾਨਕ ਸਾਹਿਬ ਜੀ ਆਪ ਉੱਠੇ, ਉਹਦੇ ਸ਼ੀਸ਼ ਨੂੰ ਚਰਨ ਲਾ ਗਿਆ ਅਤੇ ਸੁਰਤ ਆ ਗਏ। ਕਹਿੰਦਾ ਜੀ ਕਿਰਪਾ ਕਰੋ, ਉਹਨੂੰ ਵੀ ਨਿਸ਼ਚਾ ਵੀ ਦੇ ਦਿੱਤਾ, ਸ਼ਰਧਾ ਵੀ ਦੇ ਦਿੱਤੀ। ਹੋਰਨਾਂ ਨੂੰ ਵੀ ਸ਼ਰਧਾ ਦਿੰਦੇ ਆ, ਨਹੀਂ ਤਾਂ ਸ਼ਰਧਾ ਤੋਂ ਬਿਨਾਂ ਅਧਿਕਾਰੀ ਕੌਣ ਬਣਦਾ? ਜੀ ਕਿਰਪਾ ਕਰੋ, ਮੇਰੀ ਭੁੱਲ ਹੈ, ਗਲਤੀ ਹੈ। ਇਸੇ ਤਰ੍ਹਾਂ ਹੀ ਕੌਡੇ ਰਾਕਸ਼ ਨੂੰ ਉਹ ਸ਼ਰਾਫ ਮਿਲਿਆ ਹੋਇਆ ਸੀ ਅਤੇ ਉਹ ਖਾਣ ਲੱਗਾ ਸੀ, ਕਹਿੰਦਾ ਮੈਂ ਤਾਂ ਬਹੁਤ ਪਾਪੀ ਹੈ। ਕਹਿੰਦੇ ਅਸੀਂ ਪਾਪੀਆਂ ਨੂੰ ਤੈਨੂੰ ਹੀ ਤਾਰਨ ਵਾਸਤੇ ਆਏ। ਅਤੇ ਉਹਨੂੰ ਵੀ ਦੇਖ ਲਓ, ਐਸੇ ਭਾਵ ਭਗਤੀ ਚਲਾਉਂਦੇ ਸੀ ਸਤਿਗੁਰੂ ਸਾਹਿਬ ਜੀ। ਇਹਨੂੰ ਫੇਰ ਕਿਹਾ ਵੀ ਤੂੰ ਕਿਉਂ ਇਹ ਕਰਦਾ ਕੰਮ? ਅਹੋ ਜੀ ਆਪਣੀ ਮਨੌਤ ਕਰਦੇ ਹਾਂ ਅਸੀਂ, ਜਾਂ ਹੋਰ ਚੀਜ਼ ਇਸ ਤਰ੍ਹਾਂ ਨਹੀਂ ਕੀਤੀਆਂ, ਅਤੇ ਇਸ ਜੀਵਨ ਵਿੱਚ ਪਏ। ਮਹਾਰਾਜ ਕਹਿੰਦੇ ਨਹੀਂ, ਹੁਣ ਤੂੰ ਜਿਹੋ ਜਿਹੇ ਇਹ ਸਾਧ ਸੰਗਤ ਹੈ ਉਹ ਜਿਹੀ ਸਰੀਰ ਧਾਰ ਕੇ ਡਾਕਟਰ ਇਹ ਪਾਣੀ ਢੋਣ ਦੀ ਸੇਵਾ ਕਰਿਆ ਕਰ, ਹੋਰ ਝਾੜੂ ਦੇਣ ਦੀ ਸੇਵਾ ਕਰਿਆ ਕਰ, ਵਾਹਿਗੁਰੂ ਦੀ ਭਗਤੀ ਕਰ, ਤੇਰਾ ਵੀ ਉਧਾਰ ਹੋਊਗਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਦਸੋ ਸਰੂਪਾਂ ਨੇ ਵਾਹਿਗੁਰੂ ਦੇ ਲੜ ਲਾਇਆ, ਆਪਣੀ ਨਹੀਂ ਕੋਈ ਪੂਜਾ ਪ੍ਰਤਿਸ਼ਠਾ ਜਾਂ ਹੋਰ ਕੋਈ। ਸੋ ਬੇਅੰਤ ਸਤਿਗੁਰੂ ਸਾਹਿਬ ਜੀ ਦੀ ਮਹਿਮਾ ਹੈ। ਅੱਜ ਦੇ ਦਿਹਾੜੇ ਥਾਂ ਥਾਂ 'ਤੇ, ਨਗਰਾਂ 'ਚ, ਸ਼ਹਿਰਾਂ 'ਚ, ਜਿੱਥੇ ਜਿੱਥੇ ਵੀ ਗੁਰੂ ਦੀਆਂ ਸੰਗਤਾਂ ਸਿੱਖ ਹਨ, ਸਾਰੇ ਬੜੇ ਉਤਸ਼ਾਹ ਦੇ ਨਾਲ ਇਸ ਦਿਨ ਨੂੰ ਮਨਾਉਂਦੇ ਹਨ। ਸੋ ਗਰੀਬ ਨਿਵਾਜ ਕਿਰਪਾ ਕਰਨ, ਇੱਥੇ ਵੀ ਸਿੰਘ ਜਿੰਨੇ ਕੁ ਵੀ ਹਨ, ਉਹਨਾਂ ਨੇ ਸਹਿਜ ਪਾਠ ਰੱਖਿਆ ਅਤੇ ਉਹਦਾ ਭੋਗ ਪਿਆ। ਉਹਦੇ ਭੋਗ 'ਤੇ ਜਿਹੜਾ ਵਾਕ ਆਇਆ ਹੈ ਗੁਰੂ ਮਹਾਰਾਜ ਜੀ ਦਾ ਮਹਾਂਵਾਕ, ਉਹਦੀ ਥੋੜ੍ਹੀ ਵਿਚਾਰ ਕਰ ਲਈਏ ਅਤੇ ਫਿਰ ਅਰਦਾਸ ਹੋ।
ਵਾਹਿਗੁਰੂ ਸਾਹਿਬ ਜੀਓ ਤਦਾਸਰੀ ਮਹੱਲਾ ਪੰਜਵਾ, ਤੁਮ ਦਾਤ ਠਾਕੁਰ ਬ੍ਰਤ ਪਾਲਕ ਨਾਇਕ ਖਸਮ ਹਮਾਰੇ।
ਇਹ ਸ਼ਬਦ ਹੈ, ਇਹਦੀ ਰਹਾਉ ਦੀ ਪੰਕਤੀ ਹੈ ਵੀ ਆਪਣੇ ਕੀ ਪੰਕਤੀ ਹੈ, ਜੇ ਮੈਂ ਇਹ ਗਵਨ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ ਤਿਰੁਅੰਤ ਨਾ ਕਿਨਹੀ ਲਈਏ। ਵਾਹਿਗੁਰੂ ਪਰਮੇਸ਼ਰ ਦਾ ਜਸ ਹੈ, ਸਾਡੀ ਤਾਂ ਮਹਾਰਾਜ ਇੱਕ ਜ਼ਬਾਨ ਹੈ। ਕਵਨ ਗੁਣ ਕਹੀਏ, ਤੇਰੇ ਕਿਹੜੇ ਕਿਹੜੇ ਗੁਣ ਕਹੀਏ? ਬੇਅੰਤ ਗੁਣ ਨੇ ਸਭ ਜਿੰਨੀਆਂ, ਜੇ ਨਾ ਪਤਾ ਲੱਗੇ ਤਾਂ ਜਿੰਨੀਆਂ ਸਭ ਸੰਸਾਰ ਦੇ ਵਿੱਚ ਅੰਡੇ ਜੇਰੇ ਸਿਹਤ 'ਚ ਉਤਪਜ, ਜਿੰਨੇ ਵੀ ਗੁਣ ਜਾਂ ਜਿੰਨੀਆਂ ਵੀ ਸ਼ਕਤੀ ਹੈ, ਵਾਹਿਗੁਰੂ ਪਰਮੇਸ਼ਰ ਨੇ ਰੱਖੀ ਹੈ ਸਾਰਿਆਂ ਦੇ ਅੰਦਰ। ਕੌਣ ਗਿਣ ਸਕਦਾ ਹੈ? ਵੱਖੋ ਵੱਖਰੇ ਚੀਜ਼ਾਂ, ਜਿਵੇਂ ਵੈਦਿਕ ਡਾਕਟਰੀ ਹੈ, ਹੋਰ ਹੈ, ਦੂਸਰੀ ਸਾਇੰਸ ਹੈ, ਸਾਰੇ ਉਹ ਕੱਢੀ ਜਾਂਦੇ, ਬੁੱਧੀ ਕੱਢਦੀ ਹੈ, ਬੁੱਧੀਆਂ ਦੇ ਵਿੱਚ ਆਪ ਪ੍ਰਤੀਬਿੰਬ ਹੈ ਉਸਦਾ। ਜੇ ਮੈਂ ਇਹ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸਵਾਮੀ, ਬੇਸ਼ੁਮਾਰ ਹੈ ਚੀਜ਼ਾਂ ਤੇਰੀਆਂ, ਗੁਣ ਹਨ ਬੇਅੰਤ, ਉਹਨਾਂ ਦਾ ਅੰਤ ਨਹੀਂ ਆ ਸਕਦਾ, ਸਮਾਪਤੀ ਨਹੀਂ ਹੋ ਸਕਦੀ। ਕੋਟ ਬ੍ਰਹਮਣ ਕੋ ਠਾਕੁਰ ਸਵਾਮੀ ਸਰਬ ਜੀਆਂ ਕਰਦਾਤਾ ਨੇ, ਪ੍ਰਤਪਾਲੇ ਨਿਤ ਸਾਰ ਸਮਾਨ ਰਹੇ, ਗੁਣੀ ਮੂਰਖ ਜਾਤਾ ਰਹੇ, ਹਰ ਰਾਜ ਨ ਜਾਨਾ ਰਹੇ, ਹਰ ਹਰ ਗੁਰੂ ਕਿਰ ਕਰਤਾ ਰਹੇ, ਹਰ ਜੀਓ ਨਾਮ ਭਰਿਓ ਰਾਮਦਾਸ। ਐਸੀ ਬੇਨਤੀਆਂ ਕਰਨੀਆਂ ਬਣਦੀਆਂ ਜੀ ਵਾਏ ਕਵਨੂਨ ਕਹੀਏ ਬੇਸਮਾਰ ਬੇਅੰਤ ਸਿੰਘ ਤੇਰੇ ਅੰਤ ਨਾ ਕਿਨਹੀ ਲਗੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਿਮ ਤੁਮ ਦਾਤੇ ਠਾਕੁਰ ਪਰ ਪੰਜਵੇਂ ਸਰੂਪ ਗੁਰੂ ਅਰਜਨ ਸਾਹਿਬ ਧਨ ਗਗਨ ਨਵਖੰਡ ਮੈਂ ਜੋਤ ਸਰੂਪ ਹੀ ਰਹੇ ਪਰ ਪਨਮਥਰਾ ਕਸ਼ ਭੇਦਨੀ ਗੁਰੂ ਅਰਜਨ ਪ੍ਰਤੱਖ ਹਰ। ਜਿਹਨਾਂ 'ਤੇ ਕਿਰਪਾ ਹੋਈ ਹੈ ਵੀ ਉਹਨਾਂ ਨੂੰ ਵੀ ਆਪ ਹੀ ਇਹ ਤਾਂ ਉਹ ਸਰੂਪ ਨੇ ਜਿਸ ਤਰ੍ਹਾਂ ਉਹਨਾਂ ਦੇ ਪੱਟਾਂ ਨੇ ਇਹ ਉਸਤ ਕੀਤੀ ਹੈ। ਤੁਮ ਦਾਤੇ ਮਹਾਰਾਜ ਤੁਸੀਂ ਐਂ ਦਾਤੇ ਦਾਤਾਂ ਦੇਣ ਵਾਲੇ ਹੋ। ਜਿਹੜਾ ਕੋਈ ਦਾਤ ਦੇਵੇ ਉਹਦਾ ਮੁੱਲ ਨਹੀਂ ਹੁੰਦਾ, ਨਾ ਕੋਈ ਮੁੱਲ ਦੇ ਸਕਦਾ ਵੀ ਇਹ ਪਦਾਰਥਾਂ ਦਾ ਤੁਸੀਂ ਮੁੱਲ ਨਹੀਂ ਲੈਂਦੇ, ਦੇ ਹੀ ਜਾਂਦੇ ਹੋ, ਦੇਂਦਾ ਦੇ ਲੈਂਦੇ ਥੱਕ ਪਾਏ, ਜੂਆ ਜੂਨ ਤਰਖਾਹੀ ਖਾਏ। ਇਹ ਸਾਰੀ ਜਿਹੜੀ ਹੈ ਤੁਮ ਦਾਤੇ ਠਾਕੁਰ ਪ੍ਰਤਪਾਲਕ, ਠਾਕੁਰ ਮਾਲਕ ਠਾ ਇਸਤਰੀ ਕਰਨ ਵਾਲੇ ਹੋ, ਕਾ ਕਰਤਾ ਹੋ ਅਤੇ ਰਾਹ ਲੈਟਾ ਕਰਨ ਵਾਲੇ ਹੋ। ਠਾਕੁਰ ਪ੍ਰਤਪਾਲਕ ਇਹ ਸਾਰਿਆਂ ਦੀ ਆਪ ਪਾਲਣਾ ਕਰਦੇ ਹੋ ਰਚ ਕੇ, ਨਾਇਕ ਖਸਮ ਹਮਾਰੇ ਅਤੇ ਹੁਣ ਪਰ ਪਾਲਣਾ ਕਰ ਰਹੇ ਹੋ ਵੀ ਨਾਇਕ ਮਾਲਕ ਪਹਿਲਾਂ ਵੀ ਸੀਗੇ, ਨਾਇਕ ਖਸਮ ਪੇ ਅੱਗੇ ਨੂੰ ਵੀ ਆਪ ਸਾਰਿਆਂ ਦੇ ਮਹਾਰਾਜ ਖਸਮ ਹੋ ਗਏ ਤਿੰਨਾਂ ਕਾਲਾਂ ਦੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਇੱਕ ਨਿਮਖ ਨਿਮਖ ਦੇ ਅੱਖ ਦੇ ਖੋਲਣ ਮੀਚਣ ਵਿੱਚ ਵੀ ਤੁਸੀਂ ਪਾਲਣਾ ਕਰਦੇ ਹੋ। ਕਿਸ ਤਰ੍ਹਾਂ ਸਭ ਤੋਂ ਅਮੋਲਕ ਜਿਹੜੀ ਹੈ ਸਾਡੀ ਜਿੰਦ ਜਾਨ ਸਾਹ ਹਨ। ਦੇਖ ਲਓ ਵਾਹਿਗੁਰੂ ਪਰਮੇਸ਼ੁਰ ਨੇ ਐਸੇ ਅੰਦਰ ਸਾਹ ਨੂੰ, ਸਾਹਾਂ ਦੀ ਖੁਰਾਕ ਜਿਹੜੀ ਬਾਹਰ ਰੱਖੀ ਹੈ ਨਾ ਬਾਹਰਲੇ, ਉਹਦੇ ਵਿੱਚ ਜੇ ਉਹ ਜਿਹੜੀ ਆਕਸੀਜਨ ਜਾਂ ਪ੍ਰਾਣਵਾਯੂ ਰੱਖੀ ਹੈ, ਜੇ ਆਪਣਾ ਅੰਦਰ ਬਾਹਰਲਾ ਸਾਹ ਨਾ ਜਾਵੇ ਤਾਂ ਬਸ ਕਹਿੰਦੇ ਹੁਣ ਮਰਿਆ। ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਅਤੇ ਅੱਖਾਂ ਦੇ ਵਿੱਚ ਜਾਂ ਬੁੱਧੀ ਦੇ ਵਿੱਚ ਜਾਂ ਹਰ ਸਾਰਿਆਂ ਦੀ ਜਿਹੜੀ ਇੱਕ ਨਿਮਖ ਨਿਮਖ ਦੇ ਵਿੱਚ ਮਹਾਰਾਜ ਤੁਸੀਂ ਸਾਰਿਆਂ ਦੀ ਹੀ ਪਾਲਣਾ ਕਰ ਰਹੇ ਹੋ। ਛੋਟੇ ਤੋਂ ਛੋਟੇ ਸਮੇਂ ਦੇ ਵਿੱਚ ਹੀ ਆਪ ਜੇ ਨਾ ਕਰੋ, ਦੇਖ ਲਓ ਦਿਲ ਜਿਹੜਾ ਹੈ ਜਿਹੜਾ ਨਿਮਖ ਇੱਕ ਮਾਤਰ ਵੀ ਘਬਰਾਉਣ ਲੱਗ ਪਏ ਜੇ ਖੜ ਜਾਏ ਜਾਂ ਹੋਰ ਚੀਜ਼ ਹੋ ਜਾਏ ਤਾਂ ਕਿੰਨੀ ਤਕਲੀਫ਼ ਮਹਿਸੂਸ ਕਰਦਾ। ਰਾਤ ਦਿਨ ਹੀ ਵਾਹਿਗੁਰੂ ਉਹਨਾਂ ਨੂੰ ਚਲਾਈ ਦਿੰਦਾ। ਚਲੋ ਜੀ,
ਹਮ ਬਾਰਕ ਤੁਮਰੇ ਧਾਰੇ।
ਇਸ ਤਰ੍ਹਾਂ ਮਹਾਰਾਜ ਜਿਵੇਂ ਮਾਤਾ ਪਿਤਾ ਦੇ ਛੋਟੇ ਬੱਚੇ ਹੁੰਦੇ ਆ, ਇਸ ਤਰ੍ਹਾਂ ਆਪ ਜੀ ਦੇ ਗੋਦੀ ਧਾਰਨ ਕੀਤੇ ਹੋਏ ਛੋਟੇ ਤੋਂ ਛੋਟੇ ਬੱਚਿਆਂ ਵਾਂਗ, ਹਾਂ ਆਪ ਹੀ ਸਾਡੀ ਸਾਰਿਆਂ ਦੀ ਪਾਲਣਾ ਕਰੀ ਜਾਂਦੇ ਹੋ। ਚਲੋ ਜੀ,
ਜੇ ਬਾਏ ਕਵਨ ਗੁਣ ਕਹੀ ਹੈ।
ਇਸ ਕਰਕੇ ਮਹਾਰਾਜ ਸਾਡੀ ਜ਼ਬਾਨ ਤਾਂ ਇੱਕ ਹੈ, ਤੇਰੇ ਗੁਣ ਬੇਅੰਤ ਹਨ, ਤੇ ਕਿਹੜੇ ਕਿਹੜੇ ਗੁਣ ਗੁਣਾਂ ਦੇ ਤਾਈਂ ਅਸੀਂ ਕਹਿਣਾ ਕਰੀਏ।
ਬੇਸ਼ੁਮਾਰ ਬੇਅੰਤ ਸੁਆਮੀ,
ਉਹ ਤੂੰ ਬੇਸ਼ੁਮਾਰ ਅੰਤ ਗੁਣਾ ਗਿਣਤੀ ਕਰਕੇ ਵੀ ਨਹੀਂ ਆਉਂਦਾ ਬੇਅੰਤ। ਕੋਈ ਅੱਗੇ ਚੱਲ ਕੇ ਜਿਵੇਂ ਕਿਸੇ ਚੀਜ਼ ਦਾ ਅੰਤ ਲਈਦਾ, ਇਸ ਤਰ੍ਹਾਂ ਵੀ ਉਹ ਤੋਂ ਵੀ ਰਹੇ ਬੇਅੰਤ ਸੁਆਮੀ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੇ ਅੰਤ ਨਾ ਕਿਨਹੀ ਮਿਲੀਏ। ਕਿਸੇ ਤਰ੍ਹਾਂ ਵੀ ਆਪ ਜੀ ਦਾ ਨਾ ਕਿਸੇ ਨੇ ਅੰਤ ਪਿੱਛੇ ਲਿਆ, ਨਾ ਅੱਗੇ ਨੂੰ, ਤੇ ਨਾ ਹੁਣ ਕੋਈ ਲੈ ਸਕਦਾ ਹੈ। ਅੰਤ ਸਮਾਪਤੀ ਹੋ ਜਾਣੀ ਕਿਸੇ ਚੀਜ਼, ਜੇ ਸਮਾਪਤੀ ਹੋ ਗਿਆ ਫਿਰ ਫਿਰ ਤਾਂ ਕੁਛ ਵੀ ਨਾ ਰਿਹਾ। ਹਾਂਜੀ,
ਤੇਰੋ ਅੰਤ ਨਾ ਕਿਨਹੀ ਲਹੀਐ,
ਤੇਰਾ ਅੰਤ ਕਿਸੇ ਤਰ੍ਹਾਂ ਵੀ ਜਾਣ ਨਹੀਂ ਸਕੀਦਾ ਹੈ।
ਰਹਾ ਕੋਟ ਪਰਾਧ ਹਮਾਰੇ ਖੰਡੋ,
ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਕਿ ਸਾਡੀਆਂ ਤਾਂ ਜਿਵੇਂ ਛੋਟੇ ਬੱਚੇ ਹਲੇ ਰਿੜਦਾ ਜਾਂ ਹੋਰ ਚੀਜ਼ਾਂ ਨੂੰ ਇੰਨੀ ਸਮਝ ਨਹੀਂ ਹੁੰਦੀ ਹੈ, ਕੋਟ ਪਰਾਧ ਹਮਾਰੇ ਖੰਡੋ, ਸਾਡੇ ਕਰੋੜਾਂ ਹੀ ਪਾਪ ਹਨ ਇਕੱਠੇ ਕੀਤੇ ਕਿੰਨੇ ਕਿੰਨੇ ਜਨਮਾਂ ਦੇ ਵਿੱਚ, ਉਲਟ ਪੁਲਟ ਕੀਤੇ ਕੁਸੰਗਤਾਂ ਦੇ ਵਿੱਚ ਪੈ ਕੇ, ਕੋਟ ਪਰਾਧ ਹਮਾਰੇ ਖੰਡੋ, ਅਤੇ ਉਹਨਾਂ ਨੂੰ ਵੀ ਨਾਸ਼ ਕਰਕੇ ਆਪ ਸੰਗਤ ਦੇ ਵਿੱਚ ਜਦੋਂ ਆ ਜਾਈਏ ਤਾਂ ਕੋਟ ਪਰਾਧ ਹਮਾਰੇ ਖੰਡੋ ਅਨੇਕ ਵਿਧੀ ਸਮਝਾ, ਅਤੇ ਗੁਰਬਾਣੀ ਦੁਆਰਾ ਅਨੇਕਾਂ ਢੰਗਾਂ ਦੇ ਨਾਲ ਜਿਉਂ ਪਾਵੈ ਤਿਉਂ ਰੱਖ ਲੈ। ਹਮ ਸਨ ਪ੍ਰਭਾਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨ ਸਰਾਜ ਹਰ ਲਾਜ ਰਖਾਏ, ਹਮ ਬਾਰਕ ਤੂੰ ਗੁਰਪਚਾਹ ਦੇ ਮਤ ਸਮਝਾਏ। ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਰਬ ਮਤ ਥੋਰੀ, ਅਸੀਂ ਤਾਂ ਮਹਾਰਾਜ ਅਗਿਆਨੀ ਹੈ, ਸਮਝ ਨਹੀਂ ਆਪ ਜੀ ਦੇ ਸਰੀਰ, ਹਮ ਅਲਪ ਮਤ, ਅਤੇ ਵਿਹਾਰ ਦੀ ਵੀ ਸਾਡੀ ਜਿਹੜੀ ਬੁੱਧੀ ਇੰਨੀ ਨਹੀਂ ਹੈ, ਸੂਖਮ ਅਲਪ ਮਤ ਥੋੜ੍ਹੀ ਤੋਂ ਥੋੜ੍ਹੀ ਬੁੱਧੀ ਹੈ, ਹਮ ਅਗਿਆਨ ਅਲਪ ਮਤ ਥੋੜ੍ਹੀ, ਤੁਮ ਆਪਣ ਬਿਰਧ ਰਖਵਾਓ। ਇਹ ਤਾਂ ਤੁਹਾਡਾ ਹੀ ਬਿਰਧ ਹੈ, ਪਤਤ ਪਾਵਨ ਮਾਰੋ ਬਿਰਧ ਤੇ, ਪਾਪੀਆਂ ਨੂੰ ਵੀ ਪਵਿੱਤਰ ਕਰ ਦੇਣ। ਇਸ ਕਰਕੇ ਕੋਈ ਵਾਹਿਗੁਰੂ ਪਰਮੇਸ਼ਰ ਵੀ ਔਗਣ ਕੋ ਨਾ ਚਿਤਾਰੇ। ਹਾਂਜੀ ਪੜ੍ਹੋ ਜੀ।
ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸਜਣ ਸਹੇਲੇ।
ਤੁਸੀਂ ਮਹਾਰਾਜ ਤੁਮਰੀ ਸਰਨ ਤੁਹਾਡੀ ਸ਼ਰਨ ਦੇ ਵਿੱਚ ਆਏ, ਤੁਮਰੀ ਸਰਨ ਤੁਮਾਰੀ ਆਸਾ ਤੁਹਾਡੀ ਆਸਾ ਹੈ, ਹੋਰ ਸਾਨੂੰ ਕੋਈ ਬਖਸ਼ ਨਹੀਂ ਸਕਦਾ। ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਇਸ ਲੋਕ ਦੇ ਵਿੱਚ ਹੀ ਹੈ, ਅੱਗੇ ਸੁੱਖ ਦੇਣ ਵਾਲੇ ਵੀ ਪ੍ਰਲੋਕ ਦੇ ਵਿੱਚ ਹੀ ਹੈ। ਸੱਜਣ ਸਵਾਮੀ ਮੇਰਾ ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌਣ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਔਗੁਣ ਕੌਣ ਚਿਤਾਰੇ। ਪਤਤ ਪਾਵਨ ਹਰ ਬਿਰਧ ਸਦਾਇਕ, ਤਿਲ ਨਹੀਂ ਪੰਨੇ ਕੰਡ। ਚਲੋ ਜੀ।
ਰਾਖੋ ਰਾਖਣ ਹਾਰ ਦਿਆਲਾ।
ਇਸ ਕਰਕੇ ਮਹਾਰਾਜ ਮਨ ਬਾਣੀ ਸ਼ਰੀਰ ਕਰਕੇ ਆਏ, ਔਗੁਣਾਂ ਦੇ ਨਾਲ ਭਰਪੂਰ ਹਾਂ, ਆਪ ਰੱਖਣ ਦੇ ਯੋਗ ਹੋ। ਰਾਖੋ ਰਾਖਣ ਹਾਰ ਦਿਆਲਾ, ਤੇ ਆਪ ਦਿਆਲੂ ਕਿਰਪਾਲੂ ਹੋ, ਤੇ ਨਾਨਕ ਕਰਕੇ ਗੋਲੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸਾਧ ਸੰਗਤ ਦੇ ਵਿੱਚ ਆਪ ਕਹਿੰਦੇ ਵੀ ਅਸੀਂ ਤਾਂ ਘਰ ਦੇ ਗੋਲੇ ਹਾਂ ਸਾਧ ਸੰਗਤ ਦੇ। ਇਹ ਸਾਨੂੰ ਸਿੱਖਿਆ ਦਿੱਤੀ ਹੈ ਵੀ ਦਾਸ ਬਣ ਕੇ ਰਹੀਏ, ਸਤਿਗੁਰੂ ਸਾਹਿਬ ਜੀ ਦੇ ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ, ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਸੰਤ ਜਨਾਂ ਕਾ ਸ਼ੋਹਰਾ ਤਿਸ ਚਰਨੀ ਲਾਭ, ਮਾਇਆ ਤਾਰੀ ਛਤਰ ਪਰ ਤਿੰਨ ਛੋਡੋ ਤਿਆਗ, ਸੰਤਨ ਕਾ ਦਾਨਾ ਰੂਖਾ ਸੋ ਸਰਵ ਨਿਧਾਨ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਹੈ ਮਹਾਰਾਜ, ਅਸੀਂ ਤਾਂ ਦਾਸ ਹਾਂ, ਸੇਵਕ ਬਣਾ ਕੇ ਸਾਨੂੰ ਰੱਖੋ ਕਿਰਪਾ ਕਰਕੇ। ਸੋ ਇਹ ਗੁਰੂ ਨਾਨਕ ਸਾਹਿਬ ਜੀ ਦਾ ਉਤਾਰ ਪੁਰਬ ਦਿਹਾੜਾ ਹੈ, ਸਭ ਥਾਈਂ ਸੰਗਤਾਂ ਬੜੇ ਉਤਸ਼ਾਹ ਅਤੇ ਪ੍ਰੇਮ ਦੇ ਨਾਲ ਮਨਾਉਂਦੀਆਂ ਹਨ। ਜੋ ਸਤਿਗੁਰੂ ਸਾਹਿਬ ਜੀ ਦਾ ਮਹਾਂਵਾਕ ਆਇਆ ਸੀ ਸਹਿਜ ਪਾਠ ਰੱਖੇ ਤੋਂ, ਉਸ ਦੀ ਵਿਚਾਰ ਕਰਦੇ ਹਾਂ, ਜਾਂ ਸਤਿਗੁਰੂ ਸਾਹਿਬ ਜੀ ਦੇ ਜਸ ਵਿਚਾਰ ਕਰਦੇ ਹਾਂ, ਜੋ ਵੀ ਭੁੱਲਾਂ ਹੋਈਆਂ ਆਪ ਗੁਰੂ ਮਹਾਰਾਜ ਕਿਰਪਾ ਕਰਕੇ ਬਖਸ਼ੇ, ਅੱਗੇ ਨੂੰ ਸਮਤ ਬਖਸ਼ਣ, ਨਾਮ ਬਖਸ਼ਣ, ਧਿਆਨ ਬਖਸ਼ਣ, ਗਿਆਨ ਬਖਸ਼ਣ, ਚਰਨਾਂ ਦੇ ਦਾਸ ਬਣਾ ਕੇ ਰੱਖਣ, ਆਪ ਸੰਗਤਾਂ ਨੇ ਵੀ ਭੁੱਲ ਚੁੱਕ ਦੀ ਖਿਮਾ ਕਰਨੀ।
ਤੁਮਰੀ ਸਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲਓ, ਜਿੱਥੇ ਅੰਨਿਆਂ ਨੂੰ ਤਾਰਿਆ ਹੈ ਸਾਡੇ 'ਤੇ ਵੀ ਕਿਰਪਾ ਕਰੋ, ਆਪ ਦੀ ਸਿੱਖਿਆ ਮੰਨਣ ਵਿੱਚ ਆਵੇ, ਹੋਰ ਅਵਸਥਾ ਦੀ ਵੀ ਆਪ ਕਿਰਪਾ ਕਰੋ। ਤੂੰ ਠਾਕੁਰ ਤੁਮ